ਕਬੀਰੈ ਸੋ ਤਨ ਪਾਇਆ, ਹਰ ਪੇਟ ਤੇ ਆਪ ਮਿਟਾਇਆ।
ਲੋ ਭਗਤ ਕਬੀਰ ਜੀ ਫਰਮਾਉਂਦੇ ਨੇ, ਭਾਈ ਹੁਣ ਅਸੀਂ ਉਹ ਨਾਮ ਰੂਪੀ ਧਨ ਪ੍ਰਾਪਤ ਕਰ ਲਿਆ ਹੈ, ਜਿਸ ਨੂੰ ਪ੍ਰਾਪਤ ਕਰਕੇ ਸਾਡੀਆਂ ਸਾਰੀਆਂ ਭੁੱਖਾਂ ਦੂਰ ਹੋ ਗਈਆਂ ਹਨ। ਹਰ ਪੇਟਤ ਆਪ ਮਿਟਾਇਆ ਤੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਵੀ ਮਿਲਾਪ ਹੋ ਗਿਆ ਤੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲ ਕੇ ਆਪ ਮਿਟਾਇਆ ਸੀ ਆਪਾ ਭਾਵ ਗੁਆ ਦਿੱਤਾ ਹੈ, ਹੰਕਾਰ ਮਿਟਾ ਦਿੱਤਾ ਹੈ ਤੇ ਵਾਹਿਗੁਰੂ ਦੇ ਨਾਲ ਹਮੇਸ਼ਾ ਲਈ ਅਭੇਦ ਹੋਏ ਰਹਿੰਦੇ ਹਾਂ।
ਕਿਆ ਪੜੀਐ ਕਿਆ ਗੁਣੀਐ, ਕਿਆ ਵੇਦ ਪੁਰਾਣਾ ਸੁਣੀਐ।
ਲੋਕ ਕੋਈ ਪੰਡਿਤ ਭਗਤ ਕਬੀਰ ਜੀ ਦੇ ਪਾਸ ਆਇਆ ਤੇ ਆ ਕੇ ਕਹਿਣ ਲੱਗਾ, ਭਗਤ ਜੀ ਤੁਸੀਂ ਕੋਈ ਵੇਦਾਂ ਪੁਰਾਣਾਂ ਨੂੰ ਵੀ ਪੜਿਆ ਹੈ? ਜੇ ਨਹੀਂ ਪੜਿਆ ਤੁਹਾਨੂੰ ਪੜ੍ਹਨਾ ਚਾਹੀਦਾ। ਤਾਂ ਭਗਤ ਕਬੀਰ ਜੀ ਕਹਿਣ ਲੱਗੇ, ਭਾਈ ਅਸੀਂ ਵੇਦਾਂ ਪੁਰਾਣਾਂ ਤੋਂ ਕੀ ਲੈਣਾ ਹੈ, ਸਾਨੂੰ ਵਾਹਿਗੁਰੂ ਪਰਮੇਸ਼ਰ ਨੇ ਉਹ ਦਾਤ ਬਖਸ਼ੀ ਹੈ ਜਿਹਦੇ ਨਾਲ ਸਾਡੀ ਕਲਿਆਣ ਹੋ ਜਾਵੇਗੀ। ਉਹ ਕਿਹੜੀ ਦਾਤ ਹੈ? ਉਹ ਹੈ ਨਾਮ ਦੀ ਦਾਤ। ਭਗਤ ਕਬੀਰ ਜੀ ਉਸ ਪੰਡਿਤ ਨੂੰ ਕਹਿੰਦੇ ਨੇ, ਤੂੰ ਭਾਵੇਂ ਠੀਕ ਹੈ ਵੇਦਾਂ ਪੁਰਾਣਾਂ ਨੂੰ ਪੜਿਆ ਹੋਇਆ, ਪਰ ਜੇ ਤੂੰ ਨਾਮ ਨਹੀਂ ਨਾ ਜਪੇਗਾ ਤੇਰੀ ਕਲਿਆਣ ਨਹੀਂ ਹੋ ਸਕਦੀ, ਕਿਉਂਕਿ ਸਤਿਗੁਰੂ ਦੇ ਬਚਨ ਨੇ, ਜੋ ਪ੍ਰਾਣੀ ਗੋਬਿੰਦ ਤੇ ਆਵੇ ਪੜਿਆ ਅਨਪੜਿਆ ਪਰਮਗਤ ਪਾਵੇ। ਜਿਹੜਾ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਉਹੀ ਚਾਹੇ ਪੜਿਆ ਚਾਹੇ ਅਨਪੜ ਹੈ ਉਹ ਮੁਕਤੀ ਪ੍ਰਾਪਤ ਕਰ ਸਕਦਾ ਹੈ। ਜਿਹੜਾ ਨਾਮ ਨਹੀਂ ਜਪਦਾ ਤੇ ਉਹਦੀ ਕਲਿਆਣ ਨਹੀਂ ਹੋ ਸਕਦੀ, ਚਾਹੇ ਕਿੰਨਾ ਪੜਿਆ ਹੋਵੇ। ਹਰ ਕਾ ਨਾਮ ਨਾ ਜਪਸ ਗੁਵਾਰਾ, ਕਿਆ ਸੋਚੇ ਬਾਰੰਬਾਰਾ। ਭਗਤ ਜੀ ਕਹਿੰਦੇ ਨੇ, ਉਹ ਮੂਰਖਾ ਤੂੰ ਵਾਹਿਗੁਰੂ ਦੇ ਨਾਮ ਨੂੰ ਕਿਉਂ ਨਹੀਂ ਜਪਦਾ, ਹੈ ਪੰਡਿਤ ਹੈ ਤੇ ਪਰ ਉਹਨੂੰ ਭਗਤ ਜੀ ਕਹਿੰਦੇ ਮੂਰਖ, ਕਿਉਂਕਿ ਪੜ੍ਹੇ ਵੀ ਮੂਰਖ ਹੁੰਦੇ ਨੇ ਨਾ। ਪੜ੍ਹੇ ਮੂਰਖ ਦੀ ਨਿਸ਼ਾਨੀ ਗੁਰੂ ਮਹਾਰਾਜ ਨੇ ਇਹ ਲਿਖੀ ਹੈ, ਪੜ੍ਹਿਆ ਮੂਰਖ ਆਖੀਐ ਜਿਤ ਲੱਭ ਲੋਭ ਹੰਕਾਰ। ਪੜ੍ਹਿਆ ਉਹ ਮੂਰਖ ਆਖਿਆ ਜਾਂਦਾ ਜਿਹਦੇ ਮਨ ਦੇ ਵਿੱਚ ਖਾਣ ਪੀਣ ਦਾ ਚਸਕਾ, ਧਨ ਦਾ ਮਾਇਆ ਦਾ ਲੋਭ ਹੈ ਤੇ ਆਪਣੀ ਵਿਦਿਆ ਦਾ ਗਿਆਨ ਦਾ ਹੰਕਾਰ ਹੈ, ਉਹ ਮੂਰਖ ਹੈ। ਐ ਮੂਰਖਾ ਤੂੰ ਵਾਹਿਗੁਰੂ ਦਾ ਨਾਮ ਕਿਉਂ ਨਹੀਂ ਜਪਦਾ, ਕਿਆ ਸੋਚਾ ਹੈ ਬਾਰੰਬਾਰਾ, ਕੀ ਬਾਰ ਬਾਰ ਹੋਰ ਸੋਚਾਂ ਨੂੰ ਸੋਚਦਾ ਰਹਿੰਦਾ, ਹੋਰ ਗਿਣਤੀਆਂ ਮਿਣਤੀਆਂ ਦਲੀਲਾਂ ਉਕਤੀਆਂ ਜੁਗਤੀਆਂ ਨੂੰ ਯਾਦ ਕਰਦਾ ਰਹਿੰਦਾ, ਵਾਹਿਗੁਰੂ ਦਾ ਨਾਮ ਜਪਿਆ ਕਰ। ਲੋ ਆਰੰਭ ਤੋਂ ਭਗਤ ਜੀ ਫਰਮਾਉਂਦੇ ਨੇ, ਕਿਆ ਪੜ੍ਹੀਏ ਕਿਆ ਗੁਣੀਏ, ਬਈ ਦੱਸ ਕੀ ਪੜ੍ਹੀਏ ਤੇ ਕੀ ਵਿਚਾਰੀਏ। ਭਾਵ ਵੀ ਕੇਵਲ ਜਿਹੜੇ ਧਰਮ ਗ੍ਰੰਥ ਨੇ ਉਹਨਾਂ ਨੂੰ ਪੜ੍ਹਨ ਤੇ ਵਿਚਾਰਨ ਦੇ ਨਾਲ ਕੁਝ ਵੀ ਤੇ ਹਾਸਲ ਨਹੀਂ ਹੁੰਦਾ। ਕਿਆ ਵੇਦ ਪੁਰਾਣਾ ਸੁਣੀਐ, ਤੇ ਭਗਤ ਜੀ ਕਹਿੰਦੇ ਨੇ ਆ ਜਿਹੜੇ ਧਰਮ ਗ੍ਰੰਥ ਨੇ ਵੇਦ ਤੇ ਪੁਰਾਣ ਤੇ ਇਹਨਾਂ ਨੂੰ ਵੀ ਸੁਣ ਕੇ ਕੀ ਕਿਸੇ ਨੂੰ ਕੁਛ ਹਾਸਲ ਹੋਇਆ? ਕੁਝ ਵੀ ਹਾਸਲ ਨਹੀਂ ਹੋਇਆ। ਇਸੇ ਲਈ ਕੇਵਲ ਪੜ੍ਹਨ ਦੇ ਨਾਲ ਤੇ ਕੇਵਲ ਸੁਣਨ ਦੇ ਨਾਲ ਤੇ ਕੇਵਲ ਵਿਚਾਰ ਕਰਨ ਦੇ ਨਾਲ ਤੇ ਕੁਝ ਵੀ ਕਿਸੇ ਨੂੰ ਹਾਸਲ ਨਹੀਂ ਹੋ ਸਕਦਾ।
ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਹ ਸੋਈ।
ਲੋ ਭਗਤ ਕਬੀਰ ਜੀ ਕਹਿੰਦੇ ਨੇ ਵੀ ਪੜ੍ਹਨ ਤੇ ਸੁਣਨ ਦੇ ਨਾਲ ਦੱਸੋ ਕੀ ਹੋ ਸਕਦਾ ਹੈ? ਕੁਝ ਵੀ ਨਹੀਂ ਹੋ ਸਕਦਾ। ਜੋ ਸਹਿਜ ਨਾ ਮਿਲੇ ਉਹ ਸੋਈ, ਜੇ ਕਿਸੇ ਨੂੰ ਸਹਿਜ ਦਾ ਅਰਥ ਹੈ ਵੀ ਜੇ ਆਪਣੇ ਆਪੇ ਦਾ ਗਿਆਨ ਹੀ ਨਹੀਂ ਪ੍ਰਾਪਤ ਹੋਇਆ ਤੇ ਉਹਨੂੰ ਪੜ੍ਹਨ ਸੁਣਨ ਦੇ ਨਾਲ ਕੁਛ ਨਹੀਂ ਮਿਲੇਗਾ। ਲੋੜ ਹੈ ਆਪਣੇ ਆਪੇ ਦੇ ਗਿਆਨ ਦੀ, ਜੋ ਸਹਿਜ ਨਾ ਮਿਲਿਓ ਸੋਈ। ਜਦੋਂ ਆਪਣੇ ਆਪ ਦਾ ਗਿਆਨ ਹੀ ਨਹੀਂ ਪ੍ਰਾਪਤ ਹੋ ਸਕਿਆ, ਜਦੋਂ ਉਹ ਸਹਿਜ ਅਵਸਥਾ ਤੁਰਿਆ ਅਵਸਥਾ ਹੀ ਨਹੀਂ ਪ੍ਰਾਪਤ ਹੋ ਸਕੀ, ਫਿਰ ਗ੍ਰੰਥ ਪੜ੍ਹਨ ਸੁਣਨ ਦੇ ਨਾਲ ਤੇ ਕੁਝ ਵੀ ਨਹੀਂ ਮਿਲੇਗਾ।
ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚਾ ਬਾਰੰਬਾਰਾ ਰਹਾਓ।
ਲੋ ਭਗਤ ਕਬੀਰ ਜੀ ਕਹਿੰਦੇ ਨੇ, ਉਹ ਜਿਹੜੀ ਸਹਿਜ ਅਵਸਥਾ ਹੈ ਜਾਂ ਉਹ ਗਿਆਨ ਹੈ ਉਹ ਮਿਲਦਾ ਨਾਮ ਦੇ ਨਾਲ। ਉਹ ਮੂਰਖਾ ਤੂੰ ਵਾਹਿਗੁਰੂ ਦਾ ਨਾਮ ਤੇ ਜਪਦਾ ਨਹੀਂ, ਕੇਵਲ ਕਿਤਾਬੀ ਕੀੜਾ ਬਣਿਆ ਹੋਇਆ ਤੇ ਤੈਨੂੰ ਆਤਮਾ ਦਾ ਗਿਆਨ ਪ੍ਰਾਪਤ ਨਹੀਂ ਹੋ ਸਕਿਆ। ਕਿਆ ਸੋਚਾ ਹੈ ਬਾਰੰਬਾਰਾ, ਕੀ ਤੂੰ ਬਾਰ ਬਾਰ ਹੋਰ ਸੋਚਾਂ ਸੋਚਦਾ ਰਹਿੰਦਾ, ਉਕਤੀਆਂ ਜੁਗਤੀਆਂ ਦਲੀਲਾਂ ਹੋਰ ਪ੍ਰਮਾਣ ਯਾਦ ਕਰਦਾ ਰਹਿੰਦਾ ਹੈ।
ਅੰਧਿਆਰੇ ਦੀਪਕ ਚਾਹੀਏ, ਇੱਕ ਬਸਤੇ ਅਗੋਚਰ ਲਈਐ।
ਰਹਾਓ ਵਿਸਰਾਮ ਦੇ ਕੇ ਭਗਤ ਕਬੀਰ ਜੀ ਕਹਿੰਦੇ ਨੇ ਉਸ ਪੰਡਿਤ ਨੂੰ, ਕਹਿਣ ਲੱਗੇ ਅੰਧਿਆਰੇ ਦੀਪਕ ਚਾਹੀਏ, ਵੀ ਜਿੱਥੇ ਹਨੇਰਾ ਹੈ ਉੱਥੇ ਇੱਕ ਦੀਵਾ ਵੀ ਚਾਹੀਦਾ। ਭਾਵ ਜਿਹੜੇ ਕਰਮ ਕਾਂਡ ਹੈ ਉਹ ਤੇ ਹਨੇਰਾ ਹੈ, ਵੀ ਜਿੱਥੇ ਤੂੰ ਹੋਰ ਕਰਮ ਕਾਂਡ ਕਰਦਾ ਹੈ ਉੱਥੇ ਨਾਮ ਦਾ ਦੀਵਾ ਵੀ ਹੋਣਾ ਚਾਹੀਦਾ। ਨਾਮ ਤੇਰੋ ਦੀਵਾ, ਨਾਮ ਤੇਰੋ ਬਾਤੀ, ਅਥਵਾ ਅੰਧਿਆਰੇ ਦੀਪਕ ਚਾਹੀਏ ਅਗਿਆਨ ਦੇ ਹਨੇਰੇ ਵਿਚ ਰਹਿੰਦਿਆਂ ਹੋਇਆ ਸਾਨੂੰ ਆਤਮ ਗਿਆਨ ਦਾ ਦੀਵਾ ਚਾਹੀਦਾ। ਇੱਕ ਬਸ ਅਗੋਚਰ ਲਹੀਆ ਜਿਸ ਦੁਆਰਾ ਜਿਹੜੀ ਇੱਕ ਅਗੋਚਰ ਵਸਤੂ, ਅਗੋਚਰ ਕਹਿੰਦੇ ਨੇ ਗੋ ਇੰਦਰੀਆਂ ਜਿਸ ਨੂੰ ਵਿਸ਼ੇ ਨਹੀਂ ਕਰ ਸਕਦੀਆਂ, ਐਸੀ ਜੋ ਅਗੋਚਰ ਵਸਤੂ ਹੈ ਉਹ ਹੈ ਆਤਮਾ ਸਰੂਪ। ਉਹ ਤਾਂ ਹੀ ਪ੍ਰਾਪਤ ਹੋ ਸਕਦੀ ਹੈ ਜੇ ਸਾਨੂੰ ਗਿਆਨ ਦਾ ਦੀਵਾ ਪ੍ਰਾਪਤ ਹੋ ਜਾਵੇ।
ਬਸ ਅਗੋਚਰ ਪਾਈ ਕੱਟ ਦੀਪਕ ਰਿਹਾ ਸਮਾਈ।
ਲੋਕ ਭਗਤ ਕਬੀਰ ਜੀ ਫਰਮਾਉਂਦੇ ਹਨ ਵੀ ਬਸ ਅਗੋਚਰ ਪਾਈ, ਜਦੋਂ ਸਾਨੂੰ ਆਤਮਾ ਰੂਪੀ ਵਸਤੂ ਅਗੋਚਰ ਵਸਤੂ ਪ੍ਰਾਪਤ ਹੋ ਗਈ ਜਿਸ ਨੂੰ ਅੱਖਾਂ ਵੇਖ ਨਹੀਂ ਸਕਦੀਆਂ, ਕੰਨ ਸੁਣ ਨਹੀਂ ਸਕਦੇ, ਜਦੋਂ ਉਹ ਅਗੋਚਰ ਵਸਤੂ ਆਤਮਾ ਸਰੂਪ ਪ੍ਰਾਪਤ ਹੋ ਗਈ, ਕੱਟ ਦੀਪਕ ਰਹੇ ਸਮਾਈ, ਫਿਰ ਸਾਡੇ ਹਿਰਦੇ ਵਿਚ ਗਿਆਨ ਦਾ ਦੀਵਾ ਇੱਕ ਰਸ ਹਮੇਸ਼ਾ ਲਈ ਉੱਥੇ ਪ੍ਰਕਾਸ਼ਮਾਨ ਹੋ ਗਿਆ ਤੇ ਅੰਦਰ ਹੀ ਟਿਕ ਗਿਆ।
ਕਹਿ ਕਬੀਰ ਅਬ ਜਾਣਿਆ ਜਬ ਜਾਣਿਆ ਤੋ ਮਨ ਮਾਨਿਆ।
ਤੇ ਜਾਂ ਇਹਦਾ ਇਉਂ ਵੀ ਅਰਥ ਕੀਤਾ ਹੈ, ਬਸ ਅਗੋਚਰ ਪਾਈ ਕੱਟ ਦੀਪਕ ਰਹਿਆ ਸਮਾਈ, ਜਦੋਂ ਅਗੋਚਰ ਵਸਤੂ ਆਤਮਾ ਦਾ ਤੇ ਪਰਮਾਤਮਾ ਦਾ ਦੀਦਾਰ ਹੋ ਗਿਆ ਤੇ ਜਿਹੜਾ ਉਹ ਗਿਆਨ ਦਾ ਦੀਵਾ ਸੀ ਉਹ ਅੰਦਰੇ ਹੀ ਫਿਰ ਉਹ ਰਹਿਆ ਸਮਾਈ, ਉਹ ਵੀ ਨਾਲ ਹੀ ਲੀਨ ਹੋ ਗਿਆ। ਇਹਦਾ ਮਤਲਬ ਇਹ ਹੈ ਜਦੋਂ ਵਾਹਿਗੁਰੂ ਪਰਮੇਸ਼ਰ ਆ ਜਾਂਦਾ ਹੈ ਤੇ ਫਿਰ ਉੱਥੇ ਹੋਰ ਕੋਈ ਦੂਜੀ ਵਸਤੂ ਨਹੀਂ ਰਹਿੰਦੀ, ਗਿਆਨ ਵੀ ਉੱਥੇ ਅਲੋਪ ਹੋ ਜਾਂਦਾ ਹੈ, ਗਿਆਨ ਵੀ ਵਾਹਿਗੁਰੂ ਦੇ ਦੀਦਾਰ ਦੇ ਵਿੱਚ ਹੀ ਲੀਨ ਹੋ ਗਿਆ। ਕਹਿ ਕਬੀਰ ਆਪ ਜਾਣਿਆ, ਭਗਤ ਕਬੀਰ ਜੀ ਕਹਿੰਦੇ ਨੇ ਹੁਣ ਅਸਾਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਲਿਆ ਹੈ। ਜਬ ਜਾਣਿਆ ਤੋ ਮਨ ਮਾਨਿਆ, ਤੇ ਜਦੋਂ ਜਾਣ ਲਿਆ ਤਾਂ ਸਾਡਾ ਮਨ ਵੀ ਉਸ ਤੇ ਮੰਨ ਗਿਆ, ਸਾਡਾ ਮਨ ਪੂਰਨ ਉਸ ਤੇ ਪਤੀਜ ਗਿਆ ਹੈ।
ਮਨ ਮਾਨੇ ਲੋਗ ਨਾ ਪਤੀਜੈ, ਨਾ ਪਤੀਜੈ ਤੋ ਕਿਆ ਕੀਜੈ।
ਲੋ ਭਗਤ ਕਬੀਰ ਜੀ ਕਹਿੰਦੇ ਨੇ ਜੇ ਕਿਸੇ ਦਾ ਮਨ ਮੰਨ ਗਿਆ ਹੈ, ਲੋਗ ਨਾ ਪਤੀਜੈ, ਫਿਰ ਉਹ ਐਵੇਂ ਲੋਕਾਂ ਨੂੰ ਨਾ ਪਤਿਆਉਣਾ ਸ਼ੁਰੂ ਕਰ ਦੇਵੇ, ਐਵੇਂ ਲੋਕਾਂ ਨੂੰ ਖੁਸ਼ ਕਰਨਾ ਨਾ ਸ਼ੁਰੂ ਕਰ ਦੇਵੇ। ਮਨ ਮਾਨੇ ਲੋਗ ਨਾ ਪਤੀਜੈ, ਤੇ ਦੂਸਰਾ ਇਹਦਾ ਭਾਵ ਇਹ ਵੀ ਹੈ ਜਦੋਂ ਕਿਸੇ ਦਾ ਮਨ ਮੰਨ ਜਾਵੇ ਤੇ ਲੋਕ ਨਾ ਪਤੀਜੈ, ਲੋਕ ਨੀ ਇਸ ਗੱਲ ਤੇ ਭਰੋਸਾ ਕਰਦੇ। ਜੇ ਕਿਸੇ ਮਹਾਂਪੁਰਖ ਤੇ ਵਾਹਿਗੁਰੂ ਦੀ ਮਿਹਰ ਹੋ ਜਾਂਦੀ ਹੈ ਤੇ ਜੇ ਉਹ ਆਖੇ ਕਿਸੇ ਨੂੰ ਵੀ ਹਾਂ ਵੀ ਮੈਨੂੰ ਤੇ ਰੱਬ ਮਿਲ ਗਿਆ ਤੇ ਲੋਕ ਨੀ ਇਸ ਗੱਲ ਨੂੰ ਮੰਨਦੇ। ਮਨ ਮਾਨੇ ਲੋਕ ਨਾ ਭਤੀਜਾ, ਕਿਉਂਕਿ ਦੁਨੀਆਂ ਵਿੱਚ ਬੜੇ ਤਰ੍ਹਾਂ ਦੇ ਲੋਕ ਨੇ, ਜੇ ਕਿਸੇ ਦਾ ਮਨ ਮੰਨ ਵੀ ਜਾਵੇ ਉਹ ਐਵੇਂ ਲੋਕਾਂ ਨੂੰ ਖੁਸ਼ ਕਰਨ ਨਾ ਲੱਗ ਜਾਵੇ, ਤੇ ਦੂਸਰਾ ਇਹ ਵੀ ਹੈ ਜੇ ਕਿਸੇ ਦਾ ਮਨ ਮੰਨ ਜਾਵੇ ਲੋਕ ਨਾ ਭਤੀਜਾ, ਵੀ ਜੇ ਲੋਕ ਉਹਦੇ ਤੇ ਨਹੀਂ ਵੀ ਪਤਿਆਉਂਦੇ ਤੇ ਉਹਨੂੰ ਉਹਨਾਂ ਤੋਂ ਵੀ ਬੇਖਬਰ ਹੋਣਾ ਚਾਹੀਦਾ। ਨਾ ਭਤੀਜਾ ਤੋ ਕਿਆ ਕੀਜੈ, ਜੇ ਲੋਕ ਨਹੀਂ ਵੀ ਪਤੀਜਣਗੇ, ਜੇ ਲੋਕ ਨਹੀਂ ਵੀ ਖੁਸ਼ ਹੋਣਗੇ ਤੋ ਕਿਆ ਕੀਜੈ, ਫਿਰ ਉਹ ਕੀ ਤੇਰਾ ਕੀ ਨੁਕਸਾਨ ਕਰ ਦੇਣਗੇ, ਤੇਰਾ ਤੇ ਕੁਛ ਵੀ ਨਹੀਂ ਵਿਗਾੜ ਸਕਦੇ। ਇਹਦਾ ਮਤਲਬ ਇਹ ਹੈ ਜੇ ਕਿਸੇ ਨੂੰ ਵਾਹਿਗੁਰੂ ਦੀ ਪ੍ਰਾਪਤੀ ਹੋ ਗਈ ਤੇ ਉਹਨੂੰ ਆਪਣੇ ਸਬਰ ਤੇ ਸ਼ੁਕਰ ਦੇ ਵਿੱਚ ਤੇ ਸੰਜਮੀ ਜੀਵਨ ਦੇ ਵਿੱਚ ਰਹਿਣਾ ਚਾਹੀਦਾ। ਉਹ ਐਵੇਂ ਲੋਕ ਵਡਿਆਈਆਂ ਦੇ ਵਿੱਚ ਪੈ ਕੇ ਪੂਜਾ ਪ੍ਰਤਿਸ਼ਠਾ ਦੇ ਵਿੱਚ ਫਸ ਕੇ ਤੇ ਆਪਣੇ ਆਪ ਨੂੰ ਲੋਕਾਂ ਦੇ ਵਿੱਚ ਜ਼ਿਆਦਾ ਉਜਾਗਰ ਨਹੀਂ ਕਰਨਾ ਚਾਹੀਦਾ, ਕਿਉਂਕਿ ਸਤਿਗੁਰੂ ਦੇ ਬਚਨ ਹੈ ਜਿਨ ਹਰ ਪਾਇਆ ਤਿਨ ਹੈ ਛਪਾਇਆ, ਅਥਵਾ ਹੁਣ ਜੀ ਖੁਦਾਏ ਦੇ ਭੇਤ ਨਾ ਕਿਸੇ ਦਿਨ। ਜਿੰਨਾ ਕੋਈ ਪਰਮੇਸ਼ਰ ਦੇ ਨੇੜੇ ਹੁੰਦਾ ਓਨਾ ਹੀ ਉਹ ਚੁੱਪ ਹੋ ਜਾਂਦਾ। ਜੇ ਕਿਸੇ ਕੋਲ ਬਹੁਤਾ ਵੱਡਾ ਖਜ਼ਾਨਾ ਹੱਥ ਲੱਗ ਜਾਵੇ ਉਹ ਫਿਰ ਚੁੱਪ ਹੋ ਜਾਂਦਾ, ਦੱਸਦਾ ਨਹੀਂ ਕਿਸੇ ਨੂੰ ਮੈਨੂੰ ਕੀ ਮਿਲਿਆ, ਤੇ ਜੇ ਦੱਸ ਦੇਵੇ ਤੇ ਫਿਰ ਲੋਕ ਨਹੀਂ ਖਿਹੜਾ ਛੱਡਦੇ। ਇਸੇ ਲਈ ਸਤਿਗੁਰੂ ਕਹਿੰਦੇ ਨੇ ਜੇ ਮਨ ਮੰਨ ਵੀ ਗਿਆ ਹੈ ਐਵੇਂ ਲੋਕਾਂ ਨੂੰ ਪਤਿਆਉਣ ਵਾਸਤੇ ਨਾ ਲੱਗ ਜਾਓ, ਤੇ ਜੇ ਲੋਕ ਨਹੀਂ ਵੀ ਪਤੀਜਣਗੇ ਤਾਂ ਤੁਹਾਡਾ ਕੀ ਇਹ ਵਿਗਾੜ ਸਕਦੇ ਨੇ, ਤੁਹਾਡਾ ਕੁਛ ਨਹੀਂ ਵਿਗਾੜ ਸਕਦੇ। ਤੁਸੀਂ ਰੱਬ ਨੂੰ ਖੁਸ਼ ਰੱਖੋ, ਆਪਣੇ ਮਨ ਨੂੰ ਖੁਸ਼ ਰੱਖੋ, ਲੋਕਾਂ ਤੋਂ ਬੇਖਬਰ ਹੋ ਜਾਓ।
ਹਿਰਦੈ ਕਪਟ ਮੁਖ ਗਿਆਨੀ, ਝੂਠੇ ਕਾਂ ਬਿਲੋ ਬਸਪਾਨੀ।
ਲੋ ਭਗਤ ਕਬੀਰ ਜੀ ਦੇ ਪਾਸ ਕੋਈ ਚੁੰਚ ਗਿਆਨੀ ਆਇਆ ਹੈ, ਉਹ ਆ ਕੇ ਕਹਿਣ ਲੱਗਾ, ਕਹਿੰਦਾ ਭਗਤ ਜੀ ਤੁਸੀਂ ਤੀਰਥਾਂ ਤੇ ਵੀ ਇਸ਼ਨਾਨ ਕਰਨ ਵਾਸਤੇ ਜਾਂਦੇ ਹੋ ਕਿ ਨਹੀਂ? ਭਗਤ ਕਬੀਰ ਜੀ ਕਹਿਣ ਲੱਗੇ ਉੱਥੇ ਕੀ ਮਿਲਦਾ ਹੈ? ਕਹਿੰਦਾ ਉੱਥੇ ਪਾਪ ਲੈਂਦੇ ਨੇ, ਆਤਮਾ ਦੀ ਸ਼ੁੱਧੀ ਹੁੰਦੀ ਹੈ। ਤਾਂ ਭਗਤ ਕਬੀਰ ਜੀ ਉਸ ਨੂੰ ਆਖਦੇ ਨੇ, ਕਾਇਆ ਮਾਂਜਸ ਕੌਣ ਗੁਣਾ, ਜੋ ਘਟ ਪੀਤਰ ਹੈ ਮਲਣਾ। ਰਹਾਓ ਕਹਿੰਦੇ ਨੇ ਤੂੰ ਆਪਣੀ ਕਾਇਆ ਦੇਹ ਨੂੰ ਮਾਂਜਦਾ, ਕਦੇ ਮਿੱਟੀ ਨਾਲ, ਕਦੇ ਰੇਤੇ ਨਾਲ, ਕਦੇ ਸਵਾਹ ਨਾਲ, ਕਦੇ ਸਾਬਣ ਦੇ ਨਾਲ। ਤੂੰ ਆਪਣੀ ਦੇਹ ਨੂੰ ਮਾਂਜਦਾ, ਇਹਦਾ ਭਲਾ ਕੀ ਲਾਭ ਹੈ? ਜੋ ਕੜ ਪੀਤਰ ਹੈ ਮਲਣਾ, ਜਦੋਂ ਕਿ ਤੇਰਾ ਅੰਦਰੋਂ ਹਿਰਦਾ ਤੇ ਉਹ ਮਲੀਨ ਹੈ, ਤੇਰਾ ਅੰਦਰੋਂ ਮਨ ਤੇ ਕਾਲਾ ਹੈ। ਦੱਸ, ਬਾਹਰੋਂ ਸਰੀਰ ਨੂੰ ਮਾਂਜਣ ਦੇ ਨਾਲ ਤੈਨੂੰ ਕੀ ਮਿਲੇਗਾ? ਕੁਝ ਵੀ ਨਹੀਂ ਮਿਲੇਗਾ। ਹਿਰਦਾ ਕਪਟ ਮੁੱਖ ਗਿਆ ਨੀ, ਝੂਠੇ ਕਹਾਂ ਬਲੋਬਸ ਪਾਨੀ। ਭਾਈ ਜੀ ਕਹਿੰਦੇ, ਝੂਠੇ ਐ ਝੂਠਿਆ, ਤੇਰੇ ਹਿਰਦੇ ਵਿੱਚ ਕਪਟ ਹੈ ਤੇ ਮੁੱਖੋਂ ਗਿਆਨ ਦੀਆਂ ਗੱਲਾਂ ਕਰ ਰਿਹਾ ਹੈ। ਤੇ ਜੋ ਤੇਰੇ ਹਿਰਦੇ ਵਿੱਚ ਕਪਟ ਹੈ, ਛਲ ਹੈ, ਧੋਖੇ ਦੀ ਭਾਵਨਾ ਹੈ, ਕਹਿਣਾ ਕੁਝ ਹੋਰ ਹੈ, ਕਰਨਾ ਕੁਝ ਹੋਰ ਹੈ, ਤੇ ਇਹ ਤੂੰ ਝੂਠਿਆ ਪਾਣੀ ਰਿੜਕ ਰਿਹਾ ਹੈ। ਇਹ ਪਾਣੀ ਦੱਸ ਕਾਹਦੇ ਲਈ ਰਿੜਕਦਾ? ਪਾਣੀ ਰਿੜਕੇ ਤਾਂ ਕੁਝ ਵੀ ਨਹੀਂ ਮਿਲੇਗਾ।
ਕਾਇਆ ਮਾਂਜਸ ਕੌਣ ਗੁਨਾ, ਜੋ ਕੱਢ ਪੀਤਰ ਹੈ ਮਲਨਾ ਰਹਾਉ।
ਲੋ ਭਗਤ ਜੀ ਕਹਿੰਦੇ ਨੇ, ਐ ਪੰਡਤਾ, ਐ ਕਰਮ ਕਾਂਡੀਆ, ਤੂੰ ਕਾਹਦੇ ਲਈ ਆਪਣੀ ਕਾਇਆ ਨੂੰ, ਦੇਹ ਨੂੰ ਮਾਂਜਦਾ ਹੈ? ਇਹਦਾ ਕੀ ਤੈਨੂੰ ਗੁਣ ਲਾਭ ਹੋਵੇਗਾ? ਕੁਝ ਵੀ ਨਹੀਂ। ਜੋ ਕੱਟ ਪਿੱਤਰ ਹੈ ਮਲਣਾ, ਜਦੋਂ ਕਿ ਤੇਰਾ ਅੰਦਰੋਂ ਹਿਰਦਾ ਤੇ ਮਲੀਨ ਹੈ, ਤੇਰਾ ਅੰਦਰੋਂ ਮਨ ਤੇ ਕਾਲਾ ਹੈ। ਕੇਵਲ ਦੇਹ ਨੂੰ ਧੋਣ ਮਾਂਜਣ ਦੇ ਨਾਲ ਕੁਝ ਵੀ ਤੈਨੂੰ ਪ੍ਰਾਪਤ ਨਹੀਂ ਹੋ ਸਕਦਾ। ਇਹਦਾ ਮਤਲਬ ਇਹ ਨਹੀਂ ਤੁਸੀਂ ਵੀ ਬਾਹਰੋਂ ਸੁੱਚਮ ਰੱਖਣੀ, ਨਹਾਉਣਾ ਧੋਣਾ ਹੀ ਛੱਡ ਦਿਓ। ਇਹਦਾ ਮਤਲਬ ਇਹ ਹੈ ਵੀ ਪਖੰਡ ਨਾ ਕਰੋ, ਬਾਹਰੋਂ ਦਿਖਾਵਾ ਨਾ ਕਰੋ। ਸਰੀਰ ਦੀ ਸ਼ੁੱਧੀ ਹੈ। ਤੁਸੀਂ ਕੋਈ ਲਘੂ ਸ਼ੰਕਾ ਕਰਦੇ ਹੋ ਤੇ ਜਾਂ ਵਾਸ਼ਰੂਮ ਜਾਂਦੇ ਹੋ, ਹੱਥ ਧੋਵੋ, ਇਸ਼ਨਾਨ ਕਰੋ, ਇਹ ਸਾਰਾ ਕੁਝ ਕਰਨਾ ਚਾਹੀਦਾ। ਪਰ ਜਿਹੜੇ ਕੇਵਲ ਪਖੰਡ ਕਰਦੇ ਨੇ, ਨਿਤਨੇਮ ਨਹੀਂ ਕਰਦੇ, ਬਾਣੀ ਨਹੀਂ ਪੜ੍ਹਦੇ ਤੇ ਐਵੇਂ ਲੋਕ ਦਿਖਾਵੇ ਦਾ ਕੰਮ ਕਰਦੇ ਨੇ, ਉਹਨਾਂ ਨੂੰ ਭਗਤ ਜੀ ਇੱਥੇ ਕਹਿ ਰਹੇ ਨੇ ਵੀ ਕਾਹਦੇ ਲਈ ਇਸ ਦੇਹ ਨੂੰ ਮਾਂਜਦੇ ਹੋ ਜਦੋਂ ਕਿ ਤੁਹਾਡਾ ਅੰਦਰੋਂ ਮਨ ਤੇ ਮੈਲਾ ਹੈ?
ਲੌਕੀ ਅੜਸੜ ਤੀਰਥ ਨਾਈ, ਕੌਰਾ ਪਨ ਤੋ ਨ ਜਾਈ।
ਲੋ ਰਹਾਉ, ਵਿਸਰਾਮ ਦੇ ਕੇ ਭਗਤ ਜੀ ਕਹਿੰਦੇ ਨੇ, ਲੌਕੀ ਅੜਸੜ ਤੀਰਥ ਨਾਈ, ਉਹ ਜਿਹੜਾ ਨੰਨੇ ਥੱਲੇ ਪੈਰ ਪਾਰਾ ਕੀਤਾ ਉਹਨੂੰ ਨਾਈ ਬੋਲਣਾ। ਲੌਕੀ ਅੜਸੜ ਤੀਰਥ ਨਾਈ, ਵੀ ਲੌਕੀ ਦਾ ਅਰਥ ਹੈ ਤੁੰਬੀ। ਵੀ ਆ ਜਿਵੇਂ ਇੱਕ ਅੱਲ ਹੁੰਦੀ ਹੈ ਨਾ, ਤੇ ਇਸੇ ਤਰ੍ਹਾਂ ਦੀ ਇੱਕ ਲੌਕੀ ਹੁੰਦੀ ਹੈ ਤੇ ਉਹ ਕੌੜੀ ਵੀ ਹੁੰਦੀ ਹੈ। ਕਈਆਂ ਦੀ ਤਾਂ ਸਬਜ਼ੀ ਬਣਦੀ, ਕਈ ਵਿਉਹ ਵਰਗੀਆਂ ਕੌੜੀਆਂ ਵੀ ਹੁੰਦੀਆਂ ਨੇ। ਉਹ ਕੌੜ ਤੁੰਮੇ ਦੀ ਭੈਣ ਹੁੰਦੀ ਹੈ ਲੌਕੀ, ਤੇ ਉਹ ਕੌੜੀ ਹੁੰਦੀ ਹੈ। ਲੋ ਭਗਤ ਜੀ ਕਹਿੰਦੇ ਨੇ ਵੀ ਕਹਿੰਦੇ ਇੱਕ ਕੋਈ ਸਾਧੂ ਤੀਰਥਾਂ ਤੇ ਇਸ਼ਨਾਨ ਕਰਨ ਵਾਸਤੇ ਜਾ ਰਿਹਾ ਸੀ ਤੇ ਭਗਤ ਜੀ ਨੇ ਤੇ ਉਹਨੂੰ ਕਹਿਣ ਲੱਗੇ, ਚੰਗਾ ਫਿਰ ਇਉਂ ਕਰ ਵੀ ਸਾਡੇ ਕੋਲ ਤਾਂ ਸਮਾਂ ਨਹੀਂ ਹੈ, ਤੇ ਤੂੰ ਆ ਸਾਡੇ ਕੋਲੋਂ ਲੌਕੀ ਲੈ ਜਾ ਤੇ ਇਹਨੂੰ ਤੂੰ 68 ਤੀਰਥਾਂ ਤੇ ਇਸ਼ਨਾਨ ਕਰਵਾ ਲਿਆ। ਵੀ ਕਹਿੰਦਾ ਮਹਾਰਾਜ ਸਤ ਬਚਨ, ਉਹ ਜਿਹੜਾ ਤੀਰਥਾਂ ਦਾ ਪ੍ਰੇਮੀ ਸੀ ਸਾਧੂ, ਉਹ ਲੌਕੀ ਲੈ ਕੇ ਤੀਰਥਾਂ ਤੇ ਗਿਆ। ਜਿੱਥੇ ਵੀ ਉਸਨੇ ਆਪ ਇਸ਼ਨਾਨ ਕੀਤਾ, ਨਾਲ ਲੌਕੀ ਨੂੰ ਵੀ ਇਸ਼ਨਾਨ ਕਰਵਾਇਆ, ਤੇ ਜਦੋਂ ਇਸ਼ਨਾਨ ਕਰਕੇ ਵਾਪਸ ਮੁੜ ਕੇ ਆਇਆ ਤਾਂ ਭਗਤ ਜੀ ਨੇ ਆਖਿਆ ਵੀ ਲੋਹੇ ਨੂੰ ਸਾਧੂ ਆਏ ਨੇ, ਇਹਨਾਂ ਨੂੰ ਲੰਗਰ ਛਕਾਓ। ਉਸਨੇ ਲੰਗਰ ਛਕਾਇਆ ਤੇ ਭਗਤ ਕਬੀਰ ਜੀ ਨੇ ਇੱਕ ਸੇਵਾਦਾਰ ਨੂੰ ਆਖਿਆ, ਜਿਹੜੀ ਉਹ ਲੌਕੀ ਸੀ ਨਾ, ਕਹਿਣ ਲੱਗੇ ਇਹਦੀ ਚਟਨੀ ਬਣਾ ਕੇ ਇਹ ਵੀ ਥੋੜੀ ਥੋੜੀ ਪਿੱਛੋਂ ਵਰਤਾ ਦਿਓ। ਤੇ ਉਸਨੇ ਉਹ ਲੌਕੀ ਦੀ ਚਟਨੀ ਬਣਾ ਕੇ ਉਹ ਵੀ ਵਰਤਾ ਦਿੱਤੀ। ਹੁਣ ਬਾਕੀ ਤੇ ਭੋਜਨ ਸਾਰਾ ਹੀ ਸਵਾਦ ਸੀ, ਪਰ ਜਦੋਂ ਉਹ ਲੌਕੀ ਜਿਹੜੀ ਕੌੜ ਤੁੰਮੀ ਦੀ ਚਟਨੀ ਖਾਧੀ, ਸਾਰਿਆਂ ਦੇ ਮੂੰਹ ਦੇ ਵਿੱਚ ਜ਼ਹਿਰ ਚਲੀ ਗਈ ਤੇ ਸਾਰਿਆਂ ਨੂੰ ਕੌੜੀ ਲੱਗੀ, ਥੂ ਥੂ ਕਰਨ ਲੱਗ ਪਏ। ਭਗਤ ਕਬੀਰ ਜੀ ਨੇ ਉਸ ਵੇਲੇ ਆਖਿਆ, ਵੇਖ ਲੋ ਲੌਕੀ 68 ਤੀਰਥ ਨਹਾਈ ਹੈ, ਜਿਹੜੀ ਲੌਕੀ ਹੈ ਕੌੜ ਤੁੰਮੀ ਹੈ, ਇਹ 68 ਤੀਰਥਾਂ ਤੇ ਵੀ ਨਹਾ ਕੇ ਆਈ ਹੈ, ਕੌੜਾਪਨ ਤਉ ਨਾ ਜਾਈ। ਪਰ ਤਾਂ ਵੀ ਇਹਦਾ ਜਿਹੜਾ ਕੌੜਾਪਨ ਹੈ, ਇਹਦਾ ਜ਼ਹਿਰੀਲਾਪਨ ਹੈ, ਇਹਦੀ ਜਿਹੜੀ ਕੁੜੱਤਣ ਹੈ, ਉਹ ਨਹੀਂ ਇਹਦੀ ਜਾ ਸਕੀ। ਇਸੇ ਤਰ੍ਹਾਂ ਜਿਹੜੇ ਲੋਕ ਤੀਰਥਾਂ ਤੇ ਜਾ ਕੇ ਨਹਾਉਂਦੇ ਨੇ ਤੇ ਜਿਨ੍ਹਾਂ ਦਾ ਅੰਦਰੋਂ ਮਨ ਮਲੀਨ ਹੈ, ਮਨ ਅੰਦਰ ਵਿਸ਼ਿਆਂ ਦੀ, ਪਾਪਾਂ ਦੀ ਜ਼ਹਿਰ ਭਰੀ ਹੋਈ ਹੈ, ਉਹ ਕਦੇ ਪਵਿੱਤਰ ਨਹੀਂ ਹੋ ਸਕਦੀ।
ਕਹਿ ਕਬੀਰ ਵਿਚਾਰੀ, ਪਉ ਸਾਗਰ ਤਾਰ ਮੁਰਾਰੀ।
ਭਗਤ ਕਬੀਰ ਜੀ ਫਰਮਾਉਂਦੇ ਨੇ, ਹੇ ਵਾਹਿਗੁਰੂ, ਅਸੀਂ ਤੇ ਇਸ ਗੱਲ ਦੀ ਵਿਚਾਰ ਕਰ ਲਈ ਹੈ ਬਈ ਤੀਰਥਾਂ ਤੇ ਨਹਾ ਕੇ ਕੋਈ ਗੱਲ ਨਹੀਂ ਬਣਦੀ। ਪਉ ਸਾਗਰ ਤਾਰ ਮੁਰਾਰੀ, ਇਸੇ ਲਈ ਹੇ ਮੁਰਾਰੀ, ਅਕਾਲ ਪੁਰਖ ਵਾਹਿਗੁਰੂ, ਤੂੰ ਹੀ ਪਉ ਸਾਗਰ ਤੋਂ ਸਾਨੂੰ ਪਾਰ ਕਰ। ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ, ਕਿਉਂਕਿ ਭਗਤ ਜੀ ਨਾਮ ਦੇ ਪ੍ਰੇਮੀ ਸਨ। ਇਸੇ ਲਈ ਭਗਤ ਜੀ ਕਹਿੰਦੇ, ਮੈਨੂੰ ਤੀਰਥਾਂ ਤੇ ਜਾਣ ਦੀ ਕੋਈ ਲੋੜ ਨਹੀਂ। ਜੇ ਤੀਰਥਾਂ ਤੇ ਨਹਾ ਕੇ ਲੌਕੀ ਨਹੀਂ ਆਪਣਾ ਸੁਭਾਅ ਬਦਲ ਸਕੀ, ਤੇ ਜਿਹੜੇ ਤੀਰਥਾਂ ਤੇ ਨਹਾਉਣ ਵਾਲੇ ਨੇ, ਉਹ ਆਪਣੇ ਅੰਦਰਲੇ ਸੁਭਾਅ ਨੂੰ ਕਿਵੇਂ ਬਦਲਣਗੇ? ਮੈਂ ਤੇ ਇਹੀ ਗੱਲ ਵਿਚਾਰੀ ਹੈ, ਨਾਮ ਜਪ ਕੇ ਹੀ ਮੁਕਤੀ ਮਿਲ ਸਕਦੀ ਹੈ। ਇਸੇ ਲਈ ਵਾਹਿਗੁਰੂ ਦੇ ਚਰਨਾਂ ਵਿਚ ਅਰਦਾਸ ਕੀਤੀ, ਹੈ ਵਾਹਿਗੁਰੂ ਤੂੰ ਹੀ ਨਾਮ ਦਾ ਬੇੜਾ ਤੇ ਨਾਮ ਦੀ ਟੇਕ ਬਖਸ਼ਿਸ਼ ਕਰਕੇ ਸਾਨੂੰ ਪਾਵ ਸਾਗਰ ਤੋਂ ਪਾਰ ਕਰ ਦੇ।
ਸੋਰਠ ਇਕ ਓਂਕਾਰ ਸਤਿਗੁਰ ਪ੍ਰਸਾਦ, ਬਹੁ ਪ੍ਰਪੰਚ ਕਰ ਪਰ ਧਨ ਲਿਆਵੈ, ਸੁਤ ਧਾਰਾ ਪਹਿ ਆਨ ਲੁਟਾਵੈ।
ਲੋ ਹੁਣ ਭਗਤ ਕਬੀਰ ਜੀ ਦੀ ਅੱਗੇ ਹੋਰ ਬਾਣੀ ਆਰੰਭ ਹੋ ਰਹੀ ਹੈ। ਸੋਰਠ ਰਾਗ ਦੇ ਵਿਚ ਹੀ ਇਹ ਪਵਿੱਤਰ ਸ਼ਬਦ ਉਚਾਰਨ ਕੀਤੇ ਹਨ। ਇਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਅਕਾਲ ਪੁਰਖ ਵਾਹਿਗੁਰੂ ਇਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਤੇ ਗੁਰਪ੍ਰਸਾਦ, ਗੁਰੂ ਦੀ ਕਿਰਪਾ ਨਾਲ ਉਹ ਵਾਹਿਗੁਰੂ ਪਰਮੇਸ਼ਰ ਮਿਲਦਾ ਹੈ। ਹੁਣ ਅੱਗੇ ਭਗਤ ਕਬੀਰ ਜੀ ਨੇ ਜਿਹੜਾ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ, ਕਈ ਲੋਕ ਦੁਨੀਆਂ ਦੇ ਵਿਚ ਕਈ ਤਰ੍ਹਾਂ ਦੇ ਛਲ ਫਰੇਬ ਕਪਟ ਕਰ ਕਰਕੇ ਝੂਠ ਬੋਲ ਬੋਲ ਕੇ ਪਰਾਇਆ ਤਨ ਚੁਰਾ ਕੇ ਲਿਆਉਂਦੇ ਨੇ, ਉਹਨਾਂ ਨੂੰ ਭਗਤ ਕਬੀਰ ਜੀ ਉਪਦੇਸ਼ ਦਿੰਦੇ ਨੇ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪਹਿ ਲੀਜੈ। ਰਹਾਉ ਭਗਤ ਜੀ ਕਹਿੰਦੇ ਨੇ, ਐ ਮੇਰੇ ਮਨ ਤੂੰ ਭੁੱਲਿਆ ਹੋਇਆ ਹੈ, ਯਾਦ ਰੱਖ ਕਪਟ ਨਾ ਕੀਜੈ, ਕਿਸੇ ਨਾਲ ਧੋਖਾ ਨਹੀਂ ਕਰਨਾ ਚਾਹੀਦਾ। ਜੇ ਤੂੰ ਕਿਸੇ ਨਾਲ ਧੋਖਾ ਕਰੇਗਾ, ਕਿਸੇ ਤੋਂ ਮਾਇਆ ਲੈ ਕੇ ਮੁਕਰੇਗਾ, ਜਾਂ ਹੇਰਾ ਫੇਰੀਆਂ ਕਰਕੇ ਕਿਸੇ ਤੋਂ ਮਾਇਆ ਚੁਰਾਵੇਂਗਾ, ਅੰਤ ਨਬੇਰਾ ਤੇਰੇ ਜੀ ਪਹਿ ਲੀਜੈ, ਆਉਂਦੇ ਸਮੇਂ ਤੇਰੇ ਜੀ ਦੇ ਪਾਸੋਂ ਹੀ ਨਿਬੇੜਾ ਲਿਆ ਜਾਣਾ, ਲੇਖਾ ਲਿਆ ਜਾਣਾ। ਭਾਵ ਜਿੰਨੇ ਵੀ ਤੂੰ ਝੂਠ ਬੋਲ ਬੋਲ ਕੇ ਧੋਖੇ ਕਰ ਕਰਕੇ ਲੋਕਾਂ ਦੇ ਕੋਲੋਂ ਮਾਇਆ ਇਕੱਤਰ ਕਰਦਾ ਹੈ, ਇਹਦਾ ਅਖੀਰ ਦੇ ਉੱਤੇ ਤੈਨੂੰ ਹਿਸਾਬ ਕਿਤਾਬ ਦੇਣਾ ਪਵੇਗਾ। ਇਹ ਮਨ ਨੂੰ ਭਗਤ ਕਬੀਰ ਜੀ ਨੇ ਸਿੱਖਿਆ ਬਖਸ਼ੀ ਹੈ। ਹੁਣ ਆਰੰਭ ਤੋਂ ਫਰਮਾਉਂਦੇ ਹਨ,
ਬਹੁ ਪ੍ਰਪੰਚ ਕਰ ਪਰ ਧਨ ਲਿਆਵੈ, ਸੁਤ ਧਾਰਾ ਪੈ ਆਨ ਲੁਟਾਵੈ।
ਲੋ ਭਗਤ ਜੀ ਕਹਿੰਦੇ ਨੇ, ਵੇਖ ਲੈ ਬੜੇ ਪ੍ਰਪੰਚ ਪਖੰਡ ਕਰ ਕਰਕੇ, ਝੂਠ ਬੋਲ ਬੋਲ ਕੇ, ਬੜੇ ਅਡੰਬਰ ਕਰ ਕਰਕੇ ਤੂੰ ਪਰਾਇਆ ਤਨ ਚੁਰਾ ਕੇ ਲਿਆਉਣਾ ਹੈ, ਤੇ ਲਿਆਉਣਾ ਕਿੱਥੇ, ਆਪਣੇ ਘਰ ਦੇ ਵਿਚ ਤੇ ਪਰਿਵਾਰ ਨੂੰ ਦੇ ਦੇਣਾ। ਸੁਤ ਦਾਰਾ ਪੈ ਆਨ ਲੁਟਾਵੈ, ਆਪਣੇ ਪੁੱਤਰ ਤੇ ਦਾਰਾ ਇਸਤਰੀ ਨੂੰ ਲਿਆ ਕੇ ਉਹ ਆਪਣਾ ਸਾਰਾ ਤਨ ਲੁਟਾ ਦੇਣਾ। ਪਹਿਲਾਂ ਪਖੰਡ ਕਰ ਕਰਕੇ, ਝੂਠ ਬੋਲ ਬੋਲ ਕੇ ਲੋਕਾਂ ਕੋਲੋਂ ਤਨ ਚੁਰਾ ਕੇ ਲਿਆਉਣਾ, ਤੇ ਫਿਰ ਆਪਣੇ ਪਰਿਵਾਰ ਨੂੰ ਆ ਕੇ ਲਿਆ ਕੇ ਲੁਟਾ ਦੇਣਾ ਹੈ।
ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਰਾਓ
ਲੋ ਭਗਤ ਜੀ ਕਹਿੰਦੇ ਨੇ, ਐ ਮੇਰੇ ਮਨ ਭੂਲੇ ਤੂੰ ਭੁੱਲਿਆ ਹੋਇਆ ਹੈ, ਯਾਦ ਰੱਖ ਕਿਸੇ ਨਾਲ ਧੋਖਾ ਨਹੀਂ ਕਰਨਾ ਚਾਹੀਦਾ, ਤੇ ਜੇ ਤੂੰ ਧੋਖਾ ਕਰੇਗਾ, ਅੰਤ ਨਵੇਰਾ ਤੇਰੇ ਜੀ ਪਹਿ ਲੀਜੈ, ਆਉਂਦੇ ਸਮੇਂ ਤੇਰੇ ਜੀਵ ਆਤਮਾ ਕੋਲੋਂ ਹੀ ਇਹ ਸਾਰਾ ਲੇਖਾ ਹਿਸਾਬ ਕਿਤਾਬ ਲਿਆ ਜਾਵੇਗਾ। ਇਹ ਫੈਸਲਾ ਤੇਰੇ ਕਰਮਾਂ ਤੇ ਹੋਣਾ, ਤੇਰੇ ਅਮਲਾਂ ਤੇ ਹੀ ਨਿਬੇੜੇ ਹੋਣਗੇ।
ਛਿਨ ਛਿਨ ਤਨ ਛੀਜੈ ਜਰਾ ਜਨਾਵੈ, ਤਬ ਤੇਰੀ ਉਹ ਕੋਈ ਪਾਨੀਓ ਨਾ ਪਾਵੈ।
ਰਹਾਉ ਵਿਸਰਾਮ ਦੇ ਕੇ ਭਗਤ ਜੀ ਕਹਿੰਦੇ ਨੇ, ਵੇਖ ਲੈ ਮਨਾ, ਛਿਨ ਛਿਨ ਕਾਲ ਤੇਰੀ ਉਮਰ ਬੀਤਦੀ ਜਾ ਰਹੀ ਹੈ, ਤੇ ਤਨ ਛੀਜੈ ਤੇਰਾ ਸਰੀਰ ਛੀਜੈ ਦਾ ਅਰਥ ਕਮਜ਼ੋਰ ਹੋ ਰਿਹਾ ਹੈ। ਜਰਾ ਜਨਾਵੈ, ਤੇ ਜਿਹੜਾ ਜਰਾ ਬੁਢੇਪਾ ਹੈ ਉਹ ਵੀ ਆਪਣਾ ਜ਼ੋਰ ਜਣਾ ਰਿਹਾ ਹੈ, ਇਹ ਬੁਢੇਪਾ ਵੀ ਤੇਰੇ ਤੇ ਹਾਵੀ ਹੋ ਰਿਹਾ ਹੈ, ਯਾਦ ਰੱਖ। ਤੇ ਜਦੋਂ ਬੁੱਢਾ ਹੋ ਕੇ ਮੰਜੀ ਤੇ ਬੈਠਣ ਜੋਗਾ ਰਹਿ ਗਿਆ, ਤਬ ਤੇਰੀ ਉਹ ਕੋਈ ਪਾਨੀ ਨਾ ਪਾਵੇ, ਜਿਨ੍ਹਾਂ ਦੇ ਲਈ ਪਾਪ ਕਰ ਕਰਕੇ ਝੂਠ ਬੋਲ ਬੋਲ ਕੇ ਤੂੰ ਮਾਇਆ ਇਕੱਠੀ ਕਰਦਾ ਹੈ, ਤੇ ਤੇਰੇ ਜਿਹੜੇ ਘਰ ਦੇ ਮੈਂਬਰ ਨੇ, ਤੇਰੇ ਘਰ ਵਾਲੀ ਹੈ ਜਾਂ ਧੀਆਂ ਪੁੱਤਰ ਨੇ, ਉਹਨਾਂ ਨੇ ਤੇਰੇ ਬੁੱਕ ਦੇ ਵਿਚ ਪਾਣੀ ਵੀ ਨੀ ਕਿਸੇ ਨੇ ਪਾਉਣਾ, ਓਕ ਦਾ ਅਰਥ ਹੈ ਬੁੱਕ, ਤਬ ਤੇਰੀ ਉਹ ਕੋਈ ਪਾਨੀ ਉਹਨਾਂ ਪਾਵੇ। ਤੇ ਜਦੋਂ ਬੁੱਢਾ ਹੋ ਗਿਆ ਨਾ, ਬਿਮਾਰ ਹੋ ਗਿਆ, ਉਸ ਵੇਲੇ ਤੇਰੇ ਬੁੱਕ ਦੇ ਵਿਚ ਕਿਸੇ ਨੇ ਪਾਣੀ ਵੀ ਨੀ ਪਾਉਣਾ, ਤੇਰੇ ਮੂੰਹ ਦੇ ਵਿਚ ਤਾਂ ਪਾਣੀ ਪਾਉਣਾ ਇੱਕ ਪਾਸੇ ਰਿਹਾ, ਤੇਰੇ ਹੱਥਾਂ ਤੇ ਵੀ ਕਿਸੇ ਨੇ ਪਾਣੀ ਨੀ ਪਾਉਣਾ।
ਕਹਿਤ ਕਬੀਰ ਕੋਈ ਨਹੀਂ ਤੇਰਾ, ਹਿਰਦੈ ਰਾਮ ਕੀ ਨਾ ਜਪੈ ਸਵੇਰਾ।
ਲੋ ਭਗਤ ਕਬੀਰ ਜੀ ਕਹਿੰਦੇ ਨੇ, ਯਾਦ ਰੱਖ ਵਾਸਤਵ ਦੇ ਵਿਚ ਤੇਰਾ ਕੋਈ ਵੀ ਸੰਗੀ ਸਾਥੀ ਨਹੀਂ ਹੈ, ਤੇ ਜੇ ਕੋਈ ਹੈ ਉਹ ਹੈ ਵਾਹਿਗੁਰੂ ਦਾ ਨਾਮ। ਹਿਰਦਾ ਆਰਾਮ ਕੀ ਨਾ ਜਪ ਹੈ ਸਵੇਰਾ, ਵੀ ਤੂੰ ਦੱਸ। ਸਵੇਰਾ ਦਾ ਅਰਥ ਹੈ ਵੀ ਸਵੇਰਾ ਅੰਮ੍ਰਿਤ ਵੇਲੇ ਉੱਠ ਕੇ ਤੇ ਆਪਣੇ ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਨੂੰ ਕਿਉਂ ਨਹੀਂ ਜਪਦਾ, ਤੇ ਤੈਨੂੰ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਦਿਲ ਵਿੱਚ ਵਾਹਿਗੁਰੂ ਦੇ ਨਾਮ ਨੂੰ ਜਪਣਾ ਚਾਹੀਦਾ, ਚੇਤੇ ਕਰਨਾ ਚਾਹੀਦਾ, ਉਹਨੇ ਤੇਰੀ ਲੋਕ ਪ੍ਰਲੋਕ ਵਿੱਚ ਸਹਾਇਤਾ ਕਰਨੀ ਹੈ। ਤੇ ਜਿਹੜਾ ਸਵੇਰਾ ਸ਼ਬਦ ਹੈ ਇਹਦਾ ਅਰਥ ਅੰਮ੍ਰਿਤ ਵੇਲਾ ਵੀ ਹੈ, ਪ੍ਰਭਾਤ ਵੇਲਾ ਵੀ ਹੈ, ਤੇ ਕੁਛ ਵਿਦਵਾਨਾਂ ਨੇ ਸਵੇਰਾ ਦਾ ਅਰਥ ਕੀਤਾ ਵੀ ਸਮੇਂ ਸਿਰ। ਹਿਰਦਾ ਰਾਮ ਕੀ ਨਾ ਜਪ ਹੈ ਸਵੇਰਾ, ਤੂੰ ਸਮੇਂ ਸਿਰ ਵੀ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਕਿਉਂ ਨਹੀਂ ਜਪਦਾ, ਇਹਦਾ ਮਤਲਬ ਇਹ ਹੈ ਵੀ ਕੇਵਲ ਅੰਮ੍ਰਿਤ ਵੇਲਾ ਹੀ ਨਾਮ ਜਪਣ ਦਾ ਸਮਾਂ ਨਹੀਂ ਹੈ, ਜਿਸ ਵੇਲੇ ਵੀ ਨਾਮ ਕੋਈ ਜਪੇ ਉਹੀ ਅੰਮ੍ਰਿਤ ਵੇਲਾ ਬਣ ਜਾਂਦਾ ਹੈ।
ਸੰਤੋ ਮਨ ਪਵਨੈ ਸੁਖ ਬਣਿਆ, ਕਿਸ ਜੋਗ ਪ੍ਰਾਪਤ ਗਨਿਆ।
ਲਓ ਹੁਣ ਭਗਤ ਕਬੀਰ ਜੀ ਅੱਗੇ ਫੇਰ ਗੁਰੂ ਦੀ ਕਿਰਪਾ ਦੁਆਰਾ ਜੋ ਜੋ ਕੁਛ ਪ੍ਰਾਪਤੀਆਂ ਹੋਈਆਂ ਉਹਨਾਂ ਦਾ ਜ਼ਿਕਰ ਕਰਨ ਲੱਗੇ ਹਨ। ਸੰਤੋ ਮਨ ਪਵਨੈ ਸੁਖ ਬਣਿਆ, ਐ ਸੰਤ ਜਨੋ, ਵੀ ਜਿਹੜਾ ਸਾਡਾ ਮਨ ਪਵਨੈ ਦਾ ਅਰਥ ਹਵਾ ਵਾਂਗੂ ਚੰਚਲ ਸੀ ਤੇ ਹੁਣ ਇਹਨੂੰ ਸੁਖ ਬਣਿਆ, ਆਤਮਕ ਸੁਖ ਆ ਕੇ ਬਣ ਗਿਆ ਹੈ। ਭਾਵੇ ਜਿਹੜਾ ਹਵਾ ਵਾਂਗੂ ਚੰਚਲ ਮਨ ਸੀ, ਗੁਰੂ ਦੀ ਕਿਰਪਾ ਦੁਆਰਾ ਇਸ ਨੂੰ ਆਤਮਕ ਸੁਖ ਪ੍ਰਾਪਤ ਹੋ ਗਿਆ ਹੈ, ਕਿਸ ਯੋਗ ਪ੍ਰਾਪਤ ਗਣਿਆ, ਤੇ ਇਹਨੂੰ ਹੁਣ ਕੁਛ ਵਾਹਿਗੁਰੂ ਦੀ ਪ੍ਰਾਪਤੀ ਦੇ ਯੋਗ ਵੀ ਗਣਿਆ ਦਾ ਅਰਥ ਵੀ ਗਿਣਿਆ ਗਿਆ ਹੈ, ਵੀ ਹੁਣ ਕੁਝ ਨਾ ਕੁਝ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦੇ ਵੀ ਲਾਇਕ ਹੋ ਗਿਆ ਹੈ।
ਗੁਰ ਦਿਖਲਾਈ ਮੋਰੀ, ਜਿਤ ਮਿਰਗ ਪਰਤ ਹੈ ਚੋਰੀ।
ਰਹਾਉ ਵਿਸਰਾਮ ਦੇ ਕੇ ਭਗਤ ਕਬੀਰ ਜੀ ਫਰਮਾਉਂਦੇ ਨੇ, ਭਾਈ ਸਤਿਗੁਰੂ ਨੇ ਸਾਡੇ ਤੇ ਮਿਹਰ ਕੀਤੀ, ਕਿਉਂਕਿ ਪਹਿਲੀ ਤੇ ਸਿੱਖਿਆ ਸਵਾਮੀ ਰਾਮਾਨੰਦ ਜੀ ਤੋਂ ਕਬੀਰ ਭਗਤ ਜੀ ਨੂੰ ਮਿਲੀ, ਤੇ ਫੇਰ ਅੱਗੇ ਬ੍ਰਹਮ ਗਿਆਨ ਦਾ ਉਪਦੇਸ਼ ਗੁਰੂ ਨਾਨਕ ਸਾਹਿਬ ਜੀ ਤੋਂ ਲਿਆ ਸੀ। ਗੁਰ ਦਿਖਲਾਈ ਮੋਰੀ, ਵੀ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਉਹ ਮੋਰੀ, ਔਰ ਉਹ ਇੱਕ ਜਿਹੜੀ ਗਲੀ ਸੀ, ਇੱਕ ਉਹ ਜਿਹੜਾ ਕੋਈ ਰਸਤਾ ਸੀ, ਉਹ ਮੋਰੀ ਸਾਨੂੰ ਦਿਖਾ ਦਿੱਤੀ, ਜਿਤ ਮਿਰਗ ਪੜਤ ਹੈ ਚੋਰੀ। ਬਈ ਜਿੱਥੇ ਕਹਿੰਦੇ ਚੋਰੀ ਚੋਰੀ ਹਰਨ ਕਿਸੇ ਖੇਤੀ ਨੂੰ ਚਰਨ ਵਾਸਤੇ ਪੈ ਜਾਂਦੇ ਸਨ, ਭਾਵ ਕੋਈ ਐਸੀ ਮੋਰੀ ਸੀ ਜਿਹਦੇ ਵਿੱਚੋਂ ਆ ਕੇ ਹਰਨ ਸਾਡੀ ਸ਼ੁਭ ਗੁਣਾਂ ਦੀ ਖੇਤੀ ਨੂੰ ਚਰ ਜਾਂਦੇ ਸਨ। ਉਹ ਮੋਰੀ ਕਿਹੜੀ ਸੀ? ਉਹ ਸੀ ਮਨੁੱਖ ਦੀ ਆਪਣੀ ਕਮਜ਼ੋਰੀ। ਜਿਹੜੀ ਕਮਜ਼ੋਰੀ ਹੈ ਇਹੀ ਸਾਡੀ ਮਨੁੱਖ ਦੀ ਮੋਰੀ ਹੈ। ਗੁਰ ਦਿਖਲਾਈ ਮੋਰੀ, ਗੁਰੂ ਮਹਾਰਾਜ ਨੇ ਜਿਹੜੀ ਸਾਡੀ ਆਪਣੀ ਕਮਜ਼ੋਰੀ ਹੈ ਉਹ ਇੱਕ ਮੋਰੀ ਦਿਖਾ ਦਿੱਤੀ, ਵੀ ਜਿੱਥੋਂ ਇਹ ਵੀ ਜਿਹੜੇ ਕਾਮ ਕ੍ਰੋਧ ਆਦਿਕ ਵਿਕਾਰਾਂ ਰੂਪੀ ਹਰਨ ਤੇ ਸਾਡੇ ਸ਼ੁਭ ਗੁਣਾਂ ਦੀ ਤੇ ਸਾਡੇ ਸ਼ੁਭ ਇਖਲਾਕ ਦੀ ਖੇਤੀ ਨੂੰ ਚਰਾਉਣ ਵਾਸਤੇ ਪੈਂਦੇ ਸਨ, ਉਹ ਮੋਰੀ ਗੁਰੂ ਮਹਾਰਾਜ ਨੇ ਸਾਨੂੰ ਕਿਰਪਾ ਕਰਕੇ ਦਿਖਾ ਦਿੱਤੀ।
ਮੂੰਹ ਲਈਏ ਦਰਵਾਜੇ, ਬਾਜੀ ਵਾਲੇ ਅਨਹਦ ਬਾਜੇ।
ਅਥਵਾ ਗੁਰਦਖ ਲਾਈ ਮੋਰੀ, ਗੁਰੂ ਮਹਾਰਾਜ ਨੇ ਵਾਸ਼ਨਾ ਦੀ ਮੋਰੀ ਦਿਖਾ ਦਿੱਤੀ, ਜਿੱਥੋਂ ਇਹ ਕਾਮ ਆਦਿਕ ਜਿਹੜੇ ਹਰਨ ਸਨ ਚੋਰੀ ਚੋਰੀ ਸਾਡੀ ਸ਼ੁਭ ਗੁਣਾਂ ਦੀ ਫਸਲ ਨੂੰ ਚਰਨ ਵਾਸਤੇ ਪੈਂਦੇ ਸਨ। ਮੂੰਦਲੀਏ ਦਰਵਾਜ਼ੇ, ਲੋ ਭਗਤ ਜੀ ਕਹਿੰਦੇ ਹੁਣ ਅਸੀਂ ਸਾਰੇ ਦਰਵਾਜ਼ੇ ਬੰਦ ਕਰ ਲਏ ਨੇ। ਇਹਦਾ ਮਤਲਬ ਇਹ ਹੈ ਪੰਜੇ ਗਿਆਨ ਇੰਦਰੀਆਂ, ਪੰਜੇ ਕਰਮ ਇੰਦਰੀਆਂ, ਅਸੀਂ ਇਹਨਾਂ ਨੂੰ ਵਸ ਕਰ ਲਿਆ ਹੈ, ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਨੇ। ਬੱਜ ਗਿਆ ਲੈ ਅਨਹਦ ਬਾਜੇ, ਤੇ ਹੁਣ ਸਾਡੀ ਸੁਰਤ ਅੰਤਰਮੁਖ ਹੋ ਗਈ ਹੈ, ਹੁਣ ਸਾਡੀ ਸੁਰਤ ਵਿੱਚ ਤੇ ਅਨਹਦ ਵਾਜੇ ਨਾਮ ਬਾਣੀ ਦੇ ਵੱਜਣ ਲੱਗ ਪਏ ਹਨ।
ਕੁੰਭ ਕਮਲ ਜਲ ਭਰਿਆ, ਜਲ ਮੇਟਿਆ ਉਬਾ ਕਰਿਆ।
ਲੋ ਭਗਤ ਜੀ ਕਹਿੰਦੇ ਨੇ ਕੁੰਭ ਕਮਲ, ਇਹ ਜਿਹੜਾ ਹਿਰਦਾ ਰੂਪੀ ਕਮਲ ਘੜਾ ਸੀ, ਇਹ ਵਾਸ਼ਨਾ ਰੂਪੀ ਜਲ ਦੇ ਨਾਲ ਭਰਿਆ ਹੋਇਆ ਸੀ, ਜਲ ਮੇਟਿਆ, ਅਸੀਂ ਉਹ ਵਾਸ਼ਨਾ ਦਾ ਪਾਣੀ ਡੋਲ ਦਿੱਤਾ ਤੇ ਉਬਾ ਕਰਿਆ, ਹੁਣ ਇਸ ਘੜੇ ਨੂੰ ਸਿੱਧਾ ਕਰਕੇ ਰੱਖ ਦਿੱਤਾ ਹੈ ਤਾਂ ਕਿ ਇਹਦੇ ਵਿੱਚ ਨਾਮ ਬਾਣੀ ਦਾ ਅੰਮ੍ਰਿਤ ਰਸ ਪੈ ਸਕੇ।
ਕਹੋ ਕਬੀਰ ਜਨ ਜਾਣਿਆ, ਜੋ ਜਾਣਿਆ ਤੋ ਮਨ ਮਾਨਿਆ।
ਲੋ ਭਗਤ ਕਬੀਰ ਜੀ ਕਹਿੰਦੇ ਨੇ ਵੀ ਹੁਣ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਲਿਆ ਹੈ, ਭਾਵ ਉਸ ਦਾ ਪਰੋਖ ਗਿਆਨ ਹਾਸਲ ਕਰ ਲਿਆ ਹੈ। ਜੋ ਜਾਣਿਆ ਤੋ ਮਨ ਮਾਨਿਆ, ਤੇ ਜਦੋਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਜਾਣ ਲਿਆ ਤੇ ਫਿਰ ਸਾਡਾ ਉਸ ਅਕਾਲ ਪੁਰਖ ਵਾਹਿਗੁਰੂ ਤੇ ਮਨ ਪੂਰਨ ਮੰਨ ਗਿਆ।
ਰਾਗ ਸੋਰਟ ਭੁਖੇ ਭਗਤ ਨਾ ਕੀਜੈ, ਇਹ ਮਾਲਾ ਆਪਣੀ ਲੀਜੈ।
ਲੋ ਭਗਤ ਕਬੀਰ ਜੀ ਹੁਣ ਸੋਠ ਰਾਗ ਦੇ ਵਿੱਚ ਇਹ ਅੱਗੇ ਜੋ ਪਵਿੱਤਰ ਸ਼ਬਦ ਉਚਾਰਨ ਕਰ ਰਹੇ ਹਨ, ਇਹਦੀ ਉਥਾਨਕਾ ਮਹਾਂਪੁਰਖ ਵਿਦਵਾਨ ਇਹ ਦੱਸਦੇ ਹਨ, ਭਗਤ ਕਬੀਰ ਜੀ ਦੇ ਘਰ ਗਰੀਬੀ ਸੀ। ਇੱਕ ਦਿਨ ਸਾਧੂ ਆ ਗਏ ਤੇ ਔਰ ਉਹਨਾਂ ਨੂੰ ਛਕਾਉਣ ਵਾਸਤੇ ਘਰ ਦੇ ਵਿੱਚ ਕੁਝ ਵੀ ਨਹੀਂ ਸੀ। ਤਾਂ ਉਸ ਵੇਲੇ ਭਗਤ ਕਬੀਰ ਜੀ ਨੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ, ਮਾਧੋ ਕੈਸੀ ਬਣੇ ਤੁਮ ਸੰਗੇ, ਆਪ ਨਾ ਦੇਹੋ ਤਾਂ ਲਿਵੋਹ ਮੰਗੇ। ਰਹਾਓ ਭਗਤ ਜੀ ਕਹਿੰਦੇ ਨੇ, ਹੇ ਮਾਇਆ ਦੇ ਪਤੀ ਵਾਹਿਗੁਰੂ, ਹੁਣ ਆਪ ਜੀ ਦੇ ਨਾਲ ਮੇਰੀ ਇਹ ਮਿੱਤਰਤਾ, ਮੇਰੀ ਇਹ ਮੁਹੱਬਤ ਕਿਵੇਂ ਬਣ ਸਕਦੀ ਹੈ, ਕਿਵੇਂ ਨਿਭ ਸਕਦੀ ਹੈ, ਕਿਉਂਕਿ ਘਰ ਦੇ ਵਿੱਚ ਇੰਨੀ ਗਰੀਬੀ ਹੈ, ਮੇਰੇ ਆਪਣੇ ਖਾਣ ਦੇ ਲਈ ਕੁਝ ਵੀ ਨਹੀਂ, ਤੇ ਮੈਂ ਸਾਧੂ ਸੰਤਾਂ ਦੀ ਸੇਵਾ ਵੀ ਨਹੀਂ ਕਰ ਸਕਦਾ। ਆਪ ਨਾ ਦੇਹੋ ਤਾਂ ਲਿਵੋਹ ਮੰਗੇ। ਮੈਂ ਤੇ ਸੋਚ ਰਿਹਾ ਸਾਂ ਵੀ ਪਰਮਾਤਮਾ ਸਾਰਿਆਂ ਨੂੰ ਦਿੰਦਾ ਹੈ, ਪਰ ਜੇ ਤੂੰ ਆਪ ਨਹੀਂ ਵੀ ਦਿੰਦਾ ਤੇ ਫਿਰ ਮੈਂ ਤੇਰੇ ਕੋਲੋਂ ਮੰਗ ਰਿਹਾ ਹਾਂ, ਤੇ ਤੁਸੀਂ ਕਿਰਪਾ ਕਰੋ, ਮੈਨੂੰ ਤੁਸੀਂ ਇਹ ਦਾਤ ਬਖਸ਼ੋ। ਇਹ ਗੱਲ ਕੁਝ ਇਸ ਤਰ੍ਹਾਂ ਦੀ ਹੈ ਵੀ ਜਿਵੇਂ ਹਰ ਪੁੱਤਰ ਨੂੰ ਇਹ ਅਧਿਕਾਰ ਹੁੰਦਾ ਹੈ, ਕਿਸੇ ਵੀ ਚੀਜ਼ ਦੀ ਲੋੜ ਹੋਵੇ, ਖਾਣ ਦੀ, ਪਹਿਨਣ ਦੀ, ਉਹ ਆਪਣੇ ਪਿਤਾ ਕੋਲੋਂ ਮੰਗ ਸਕਦਾ। ਤੇ ਭਗਤ ਕਬੀਰ ਜੀ ਹੁਣ ਉਸ ਪਰਮਾਤਮਾ ਨੂੰ ਆਪਣਾ ਪਿਤਾ ਸਮਝ ਕੇ ਕਹਿੰਦੇ ਨੇ, ਆਪਣੇ ਪਿਤਾ ਕੋਲੋਂ ਮੰਗਣ ਦੀ ਕੋਈ ਸ਼ਰਮ ਨਹੀਂ ਹੁੰਦੀ ਪੁੱਤਰ ਨੂੰ, ਤੇ ਨਾ ਹੀ ਉਸਨੂੰ ਮੰਨਣੀ ਚਾਹੀਦੀ ਹੈ। ਸੰਗੇ ਦਾ ਅਰਥ ਸ਼ਰਮ ਵੀ ਹੈ। ਮਾਧੋ ਕੈਸੀ ਬਣੇ ਤੁਮ ਸੰਗੇ, ਹੇ ਮਾਇਆ ਦੇ ਪਤੀ ਪਰਮੇਸ਼ਰ ਜੀਓ, ਹੁਣ ਤੁਹਾਡੇ ਨਾਲ ਸਾਨੂੰ ਸੰਗ ਸ਼ਰਮ ਕਰਨੀ ਕਿਵੇਂ ਬਣ ਸਕਦੀ ਹੈ, ਨਹੀਂ ਬਣਦੀ। ਹੁਣ ਜੇ ਪੁੱਤਰ ਪਿਤਾ ਕੋਲੋਂ ਮੰਗਣ ਦੀ ਹੀ ਸ਼ਰਮ ਮੰਨੇ, ਇਹ ਗੱਲ ਠੀਕ ਨਹੀਂ ਹੈ। ਮੈਂ ਤੁਹਾਨੂੰ ਪਿਤਾ ਸਮਝ ਕੇ ਤੁਹਾਡੇ ਕੋਲੋਂ ਮੰਗ ਰਿਹਾ ਹਾਂ, ਜੇ ਤੁਸੀਂ ਆਪ ਨਹੀਂ ਦਿੰਦੇ ਮੈਂ ਤੁਹਾਡੇ ਕੋਲੋਂ ਮੰਗ ਕੇ ਲੈ ਰਿਹਾ ਹਾਂ, ਤੇ ਤੁਸੀਂ ਕਿਰਪਾ ਕਰਕੇ ਜ਼ਰੂਰ ਮੇਰੀ ਇਹ ਇੱਛਾ ਪੂਰੀ ਕਰੋ, ਤੇ ਨਹੀਂ ਤੇ ਫਿਰ ਆਹ ਗੱਲ ਹੈ, ਭੁੱਖੇ ਭਗਤ ਨਾ ਕੀਜੇ। ਭੁੱਖਿਆਂ ਤੋਂ ਭਗਤੀ ਨਹੀਂ ਕੀਤੀ ਜਾ ਸਕਦੀ। ਯਹ ਮਾਲਾ ਆਪਣੀ ਲੀਜੈ, ਇਹਨੂੰ ਯਹ ਪਾਠ ਕਰਨਾ, ਯਹ ਨਹੀਂ, ਯਹ ਮਾਲਾ ਆਪਣੀ ਲੀਜੈ, ਤੇ ਜੇ ਤੁਸੀਂ ਮੈਨੂੰ ਖਾਣ ਦੇ ਲਈ ਕੁਛ ਨਹੀਂ ਦੇਣਾ, ਤੇ ਆਹ ਜਿਹੜੀ ਆਪਣੀ ਮਾਲਾ ਹੈ, ਇਹ ਭਜਨ ਬੰਦਗੀ ਕਰਨ ਵਾਲੀ ਜੋ ਮਾਲਾ ਹੈ, ਨਾਮ ਜਪਣ ਵਾਲੀ, ਇਹ ਤੁਸੀਂ ਆਪਣੀ ਮਾਲਾ ਵੀ ਲੈ ਲਓ।
ਹੋ ਮੰਗੋ ਸੰਤਨ ਰੇਨਾ, ਮੈਂ ਨਾ ਹੀ ਕਿਸੀ ਕਾ ਦੇਣਾ।
ਲੋ ਭਗਤ ਜੀ ਕਹਿੰਦੇ ਨੇ, ਇਹਦਾ ਦੂਜਾ ਅਰਥ ਇਹ ਵੀ ਹੈ, ਭੁੱਖੇ ਭਗਤ ਨਾ ਕੀਜੈ। ਹੇ ਵਾਹਿਗੁਰੂ ਜੀ, ਜਿਨ੍ਹਾਂ ਦੇ ਮਨ ਦੇ ਵਿੱਚ ਆਸਾ ਤ੍ਰਿਸ਼ਨਾ ਦੀ ਭੁੱਖ ਹੈ, ਉਹ ਭਗਤੀ ਨਹੀਂ ਕਰ ਸਕਦੇ। ਜਹ ਮਾਲਾ ਆਪਣੀ ਲੀਜੈ, ਮਾਲਾ ਦਾ ਅਰਥ ਇਹ ਜਿਹੜੀ ਮਾਇਆ ਦੀ ਮਾਲਾ ਹੈ ਨਾ, ਮਾਇਆ ਮਨੋਹਣਾ ਵਿਸਰਾ ਮੰਗੈ ਦਮਾ ਦਮ, ਇਹ ਮਾਇਆ ਦੀ ਜਿਹੜੀ ਮਾਲਾ ਸਾਡੇ ਗਲ ਵਿੱਚ ਪਾਈ, ਇਹਨੂੰ ਤੁਸੀਂ ਵਾਪਸ ਲੈ ਲਓ, ਫੇਰ ਹੀ ਤੁਹਾਡੀ ਭਗਤੀ ਹੋ ਸਕਦੀ ਹੈ। ਹੋ ਮੰਗੋ ਸੰਤਨ ਰੇਨਾ, ਤੇ ਮੈਂ ਤੇ ਮਹਾਂਪੁਰਖਾਂ ਦੇ ਚਰਨਾਂ ਦੀ ਤੋੜ ਮੰਗਦਾ ਹਾਂ, ਮੈਂ ਨਾ ਹੀ ਕਿਸੀ ਕਾ ਦੇਣਾ, ਪਰ ਮੈਂ ਕਿਸੇ ਦਾ ਕੋਈ ਕਰਜ਼ਾ ਤੇ ਨਹੀਂ ਦੇਣਾ। ਹੁਣ ਇਹ ਮਹਾਂਪੁਰਖ ਘਰ ਆਏ ਬੈਠੇ ਨੇ, ਤੇ ਸ਼ਕਣ ਛਕਾਉਣ ਦੇ ਲਈ ਕੁਝ ਵੀ ਨਹੀਂ, ਮੈਂ ਵੀ ਭੁੱਖਾ ਹਾਂ ਤੇ ਇਹ ਵੀ ਭੁੱਖੇ ਨੇ, ਇਹਦਾ ਦੋਸ਼ ਕਿਸ ਦੇ ਸਿਰ ਹੋਵੇਗਾ? ਇਸ ਲਈ ਮੈਂ ਹੁਣ ਹੋਰ ਤੇ ਕਿਸੇ ਦੇ ਮੂਹਰੇ ਜਾ ਕੇ ਹੱਥ ਅੱਡਣੇ ਪਸੰਦ ਨਹੀਂ ਕਰਦਾ, ਤੇ ਵਾਹਿਗੁਰੂ ਦੇ ਦਰ ਤੋਂ ਹੀ ਮੈਂ ਤੇ ਮੰਗਣਾ ਹੈ, ਮੈਂ ਉਹਦੇ ਦਰ ਦਾ ਮੰਗਦਾ ਹਾਂ। ਇਸੇ ਲਈ ਭਗਤ ਜੀ ਫਰਮਾਉਂਦੇ ਹਨ,
ਮਾਧੋ ਕੈਸੀ ਬਣੇ ਤੁਮ ਸੰਗੇ, ਆਪ ਨਾ ਦਿਓ ਤਲੇ ਵੋ ਮੰਗੇ ਰਹਾਓ।
ਲੋ ਭਗਤ ਜੀ ਕਹਿੰਦੇ ਨੇ, ਹੇ ਮਾਇਆ ਦੇ ਪਤੀ ਵਾਹਿਗੁਰੂ, ਹੁਣ ਆਪ ਜੀ ਦੇ ਸੰਗੇ ਦਾ ਅਰਥ ਨਾਲ ਇਹ ਕਿਵੇਂ ਮੇਰੀ ਮੁਹੱਬਤ ਬਣ ਸਕਦੀ ਹੈ, ਕਿਵੇਂ ਆਪਣੀ ਮਿੱਤਰਤਾ ਨਿਭ ਸਕਦੀ ਹੈ, ਤੇ ਮੈਂ ਤੇ ਭੁੱਖ ਨਾਲ ਮਰ ਰਿਹਾ ਹਾਂ, ਤੇ ਤੁਸੀਂ ਮੇਰੀ ਕੋਈ ਖਬਰ ਸਾਰ ਹੀ ਨਹੀਂ ਲੈਂਦੇ। ਅੱਛਾ, ਜੇ ਤੁਸੀਂ ਆਪ ਨਹੀਂ ਦਿੰਦੇ ਤੇ ਮੈਂ ਮੰਗ ਕੇ ਲੈ ਰਿਹਾ ਹਾਂ, ਤੇ ਕਿਰਪਾ ਕਰੋ, ਜੇ ਆਪ ਨਹੀਂ ਦੇਣਾ ਤੇ ਮੰਗੇ ਤੋਂ ਹੀ ਮੈਨੂੰ ਦੇ ਦਿਓ। ਤੇ ਭਗਤ ਜੀ ਨੂੰ ਵਾਹਿਗੁਰੂ ਪਰਮੇਸ਼ਰ ਨੇ ਆਖਿਆ, ਦੱਸੋ ਕੀ ਚਾਹੀਦਾ ਹੈ? ਤਾਂ ਰਹਾਉ ਵਿਸਰਾਮ ਦੇ ਕੇ ਭਗਤ ਜੀ ਨੇ ਜੋ ਜੋ ਕੁਛ ਮੰਗਿਆ, ਉਹ ਅੱਗੇ ਉਸਦਾ ਜ਼ਿਕਰ ਹੋ ਰਿਹਾ ਹੈ।
ਦੋਇ ਸਰ ਮੰਗੋ ਚੂਨਾ, ਪਾਓ ਕੀਓ ਸੰਗ ਲੂਨਾ।
ਲੋ ਰਹਾਉ ਵਿਸਰਾਮ ਦੇ ਕੇ ਭਗਤ ਜੀ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਇੱਕ ਇੱਕ ਸਾਧੂ ਵਾਸਤੇ ਦੋ ਦੋ ਸੇਰ ਮੈਂ ਤੁਹਾਡੇ ਕੋਲੋਂ ਚੂਨਾ ਦਾ ਅਰਥ ਆਟਾ ਮੰਗਦਾ ਹਾਂ। ਦੋ ਦੋ ਸਿਰ ਆਟਾ ਇੱਕ ਸਾਧੂ ਨੂੰ ਚਾਹੀਦਾ। ਪਹਿਲੇ ਸਮੇਂ ਦੇ ਵਿੱਚ ਲੋਕ ਰਿਸ਼ਟ ਪੁਰਸ਼ ਸਨ, ਤਕੜੇ ਸਨ, ਦੋ ਦੋ ਸਿਰ ਅੰਨ ਇੱਕ ਦਿਨ ਦਾ ਛਕ ਹੀ ਲੈਂਦੇ ਸੀ। ਤੇ ਹੁਣ ਹੋਰ ਕਈ ਤਰ੍ਹਾਂ ਦੇ ਪਦਾਰਥ ਬਣ ਗਏ ਨੇ, ਰੋਟੀ ਭਾਵੇਂ ਘੱਟ ਖਾਂਦੇ ਨੇ ਤੇ ਹੋਰ ਕੁਛ ਛਕੀ ਛਕਾਈ ਜਾਂਦੇ ਨੇ, ਪਰ ਭਗਤ ਜੀ ਨੇ ਉਹ ਸਮੇਂ ਦੇ ਹਿਸਾਬ ਦੇ ਨਾਲ ਇਹ ਆਖਿਆ ਹੈ, ਹੇ ਵਾਹਿਗੁਰੂ ਜੀ, ਵੀ ਦੋ ਦੋ ਸਿਰ ਇੱਕ ਸਾਧੂ ਵਾਸਤੇ ਆਟਾ ਦੇ ਦਿਓ, ਤੇ ਨਾਲ ਪਾਓ ਘਿਓ ਸੰਗ ਲੂਣਾ, ਇੱਕ ਇੱਕ ਪਾਈਆ ਘਿਓ ਵੀ ਦਿਓ। ਇੱਕ ਸਾਧੂ ਨੂੰ ਇੱਕ ਪਾਈਆ ਘਿਓ, ਤੜਕਾ ਵੀ ਲਾਉਣਾ, ਰੋਟੀ ਵੀ ਚੋਪੜਨੀ ਹੈ ਤੇ ਫਿਰ ਕੁਛ ਦਾਲ ਸਬਜ਼ੀ ਵੀ ਪਾਉਣਾ ਪੈਣਾ। ਜੇ ਕੜਾਹ ਪ੍ਰਸ਼ਾਦ ਬਣਾਇਆ ਉਹਦੇ ਵਿੱਚ ਤਾਂ ਬਹੁਤਾ ਲੱਗ ਜਾਂਦਾ। ਇਸੇ ਲਈ ਭਗਤ ਜੀ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਪਾਓ ਘਿਓ ਇੱਕ ਇੱਕ ਪਾਈਆ ਘਿਓ ਤੇ ਨਾਲ ਕੁਛ ਲੂਣ ਵੀ ਦੇ ਦਿਓ, ਕਿਉਂਕਿ ਲੂਣ ਤੋਂ ਬਿਨਾਂ ਵੀ ਦਾਲ ਸਬਜ਼ੀ ਤਿਆਰ ਨਹੀਂ ਹੁੰਦੀ।
ਹੱਦ ਸਿਰ ਮੰਗੋ ਦਾਲੇ ਮੋਕੋ ਦੋਨੋ ਵਕਤ ਜੀ ਵਾਲੇ।
ਲੋ ਭਗਤ ਜੀ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਅੱਧਾ ਸਿਰ ਮੈਂ ਇੱਕ ਇੱਕ ਸਾਧੂ ਵਾਸਤੇ ਦਾਲ ਵੀ ਮੰਗਦਾ ਹਾਂ, ਮੋਕੋ ਦੋਨੋ ਵਕਤ ਜਵਾਲੇ ਤੇ ਨਾਲ ਮਹਾਰਾਜ ਵੀ ਦੋ ਦੋ ਸਮੇਂ, ਕਿਉਂਕਿ ਲੰਗਰ ਦੋ ਸਮੇਂ ਹੀ ਆਦਮੀ ਛਕਦਾ ਹੈ ਨਾ, ਮੋਕੋ ਦੋਨੋ ਵਕਤ ਜਵਾਲੇ ਵੀ ਦੋ ਦੋ ਸਮੇਂ ਜਵਾਲੇ ਦਾ ਅਰਥ ਵੀ ਸਾਧੂਆਂ ਨੂੰ ਛਕਣ ਵਾਸਤੇ ਦੋਨੋ ਸਮੇਂ ਵੀ ਇਹਨਾਂ ਇਹਨਾਂ ਰਾਸ਼ਨ ਪਾਣੀ ਚਾਹੀਦਾ, ਉਹ ਤੁਸੀਂ ਮੈਨੂੰ ਦੇ ਦਿਓ।
ਖਾਟ ਮੰਗੋ ਚੋਪਾਈ ਸਿਰਹਾਣਾ ਅਵਰ ਤੁਲਾਈ।
ਲੋ ਭਗਤ ਜੀ ਕਹਿੰਦੇ ਨੇ ਵੀ ਹੁਣ ਕਈ ਸਾਧੂ ਕਹਿੰਦੇ ਅਸੀਂ ਆਰਾਮ ਵੀ ਕਰਨਾ, ਉਹਨਾਂ ਸਾਧੂਆਂ ਦੇ ਆਰਾਮ ਵਾਸਤੇ ਖਾਟ ਮੰਗੋ ਚੋਪਾਈ, ਚਾਰ ਪਾਵਿਆਂ ਵਾਲੀ ਖਾਟ ਦਾ ਅਰਥ ਹੈ ਮੰਜੀ ਵੀ ਮੈਂ ਮੰਗਦਾ ਹਾਂ। ਖਾਟ ਮੰਜੀ ਨੂੰ ਕਹਿੰਦੇ ਨੇ ਉਧਰ ਬਨਾਰਸ ਦੇ ਵਿੱਚ। ਖਾਟ ਮੰਗੋ ਚੋਪਾਈ, ਜਿਹੜੀ ਚਾਰ ਪਾਵਿਆਂ ਵਾਲੀ ਮੈਂ ਮੰਜੀ ਵੀ ਮੰਗਦਾ ਹਾਂ, ਤੇ ਕੱਲੀ ਅਲਾਣੀ ਮੰਜੀ ਹੀ ਨਹੀਂ, ਸਿਰਹਾਣਾ ਅਵਰ ਤੁਲਾਈ, ਤੇ ਸਿਰਹਾਣਾ ਵੀ ਚਾਹੀਦਾ ਤੇ ਨਾਲ ਤੁਲਾਈ ਵੀ, ਨਹੀਂ ਤਾਂ ਥੱਲੇ ਬਾਣੀ ਚੁਭੀ ਜਾਵੇ। ਇਸ ਲਈ ਸਿਰਹਾਣਾ ਵੀ ਦੇ ਦਿਓ ਤੇ ਨਾਲ ਤੁਲਾਈ ਵੀ ਹੇਠਾਂ ਵਿਛਾਉਣ ਵਾਸਤੇ ਦੇ ਦਿਓ।
ਉਪਰ ਕੋ ਮੰਗੋ ਖਿੰਦਾ ਤੇਰੀ ਭਗਤ ਕਰੈ ਜਨ ਥਿੰਦਾ।
ਲੋ ਭਗਤ ਜੀ ਕਹਿੰਦੇ ਨੇ ਫਿਰ ਉਪਰ ਲੈਣ ਵਾਸਤੇ ਖਿੰਦਾ ਦਾ ਅਰਥ ਹੈ ਖੇਸ ਵੀ ਦੇ ਦਿਓ, ਹੁਣ ਐਵੇਂ ਨਾ ਵੀ ਮੱਛਰੀ ਲੜੀ ਜਾਵੇ, ਤੇ ਕਿਰਪਾ ਕਰੋ। ਭਗਤ ਜੀ ਕਹਿੰਦੇ ਨੇ ਖਿੰਦਾ ਦਾ ਅਰਥ ਖੇਸ ਏ, ਜਾਂ ਖਿੰਦਾ ਦਾ ਦੂਜਾ ਅਰਥ ਹੈ ਲੇਪ, ਰਜਾਈ। ਜੇ ਸਿਆਲ ਦੀ ਰੁੱਤ ਹੋਵੇ ਫਿਰ ਰਜਾਈ ਵੀ ਚਾਹੀਦੀ ਹੈ। ਭਗਤ ਕਬੀਰ ਜੀ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਉਪਰ ਲੈਣ ਵਾਸਤੇ ਮੈਨੂੰ ਖੇਸ ਜਾਂ ਲੇਫ ਵੀ ਦੇ ਦਿਓ, ਤੇਰੀ ਭਗਤ ਕਰੈ ਜਨ ਥਿੰਦਾ, ਤੇ ਮੈਂ ਤੇਰੇ ਪ੍ਰੇਮ ਦੇ ਵਿੱਚ ਥਿੰਦਾ ਦਾ ਅਰਥ ਸਨਿਗਧ ਹੋਇਆ, ਤੇਰੇ ਪ੍ਰੇਮ ਦੇ ਵਿੱਚ ਭਿੱਜਿਆ ਹੋਇਆ, ਮੈਂ ਹਰ ਵੇਲੇ ਤੇਰੀ ਭਗਤੀ ਕਰਦਾ ਰਵਾਂਗਾ।
ਮੈਂ ਨਾਹੀਂ ਕੀਤਾ ਲੱਭੋ ਇੱਕ ਨਾਉ ਤੇਰਾ ਮੈਂ ਫੱਬੋ।
ਤੇ ਜਦੋਂ ਭਗਤ ਕਬੀਰ ਜੀ ਨੇ ਸਾਰੀ ਲਿਸਟ ਬਣਾ ਕੇ ਵਾਹਿਗੁਰੂ ਦੇ ਸਾਹਮਣੇ ਰੱਖੀ ਨਾ, ਵੀ ਦੋ ਦੋ ਸਿਰ ਆਟਾ, ਪਾਈਆ ਪਾਈਆ ਘਿਓ, ਲੂਣ, ਅੱਧ ਸਿਰ ਦਾਲ ਤੇ ਸਾਰਾ ਕੁਝ ਮੈਨੂੰ ਦਿਓ, ਤੇ ਸੌਣ ਵਾਸਤੇ ਚਾਰ ਪਾਈ ਮੰਜੀ ਵੀ, ਸਿਰਹਾਣਾ ਤੇ ਤੁਲਾਈ, ਖੇਸ ਰਜਾਈ ਸਭ ਕੁਛ ਦਿਓ। ਤੇ ਫਿਰ ਉਹ ਭਗਤ ਜੀ ਨੂੰ ਉਹ ਦੂਸਰੇ ਕਹਿਣ ਲੱਗੇ, ਭਾਈ ਜੀ ਤੁਸੀਂ ਤਾਂ ਬੜਾ ਲਾਲਚ ਕਰਦੇ ਹੋ, ਕਿਉਂਕਿ ਦੁਨੀਆਂ ਦਾ ਸੁਭਾਅ ਹੈ ਜੇ ਕੋਈ ਕੋਈ ਚੀਜ਼ ਮੰਗ ਲਓ ਕਹਿੰਦੇ ਬੜਾ ਲਾਲਚ ਕਰਦਾ। ਪਰ ਭਗਤ ਜੀ ਕਹਿੰਦੇ ਮੈਂ ਨਾ ਹੀ ਕੀਤਾ ਲੱਭੋ, ਕਹਿੰਦੇ ਮੈਂ ਕੋਈ ਲਾਲਚ ਨਹੀਂ ਕੀਤਾ, ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ, ਇਦੋਂ ਬਿਨਾਂ ਗੱਲ ਨਹੀਂ ਬਣਦੀ, ਇਦੋਂ ਬਿਨਾਂ ਸਰਦਾ ਨਹੀਂ। ਇੱਕ ਨਾਉ ਤੇਰਾ ਮੈਂ ਫੱਬੋ, ਪਰ ਹੇ ਵਾਹਿਗੁਰੂ ਜੀ ਮੈਨੂੰ ਤੇ ਇੱਕ ਤੇਰਾ ਨਾਮ ਹੀ ਫੱਬੋ ਦਾ ਅਰਥ ਫੱਬਦਾ, ਚੰਗਾ ਲੱਗਦਾ ਹੈ।
ਕਹਿ ਕਬੀਰ ਮਨ ਮਾਨਿਆ, ਮਨ ਮਾਨਿਆ ਤੋ ਵਰ ਜਾਣਿਆ।
ਲੋ ਭਗਤ ਕਬੀਰ ਜੀ ਆਖਦੇ ਹਨ, ਕਹਿ ਕਬੀਰ, ਭਗਤ ਕਬੀਰ ਜੀ ਕਹਿੰਦੇ ਨੇ ਸਾਡਾ ਤਾਂ ਮਨ ਤੇਰੇ ਤੇ ਮੰਨ ਗਿਆ ਹੈ, ਮਨ ਮਾਨਿਆ ਤੋ ਹਰ ਜਾਣਿਆ, ਜੇ ਸਾਡਾ ਮਨ ਮੰਨਿਆ ਸੀ ਤਾਂ ਹੀ ਹੇ ਵਾਹਿਗੁਰੂ ਤੈਨੂੰ ਅਸੀਂ ਜਾਣਿਆ ਨਾ, ਤਾਂ ਹੀ ਆਪਣਾ ਮਾਲਕ ਤੇ ਆਪਣਾ ਪਿਤਾ, ਕਰਤਾ ਤਰਤਾ ਸਭ ਕੁਝ ਤੈਨੂੰ ਅਸੀਂ ਜਾਣਿਆ ਹੈ। ਜਦੋਂ ਕਿਸੇ ਦਾ ਮਨ ਮੰਨ ਜਾਵੇ ਤਾਂ ਹੀ ਵਾਹਿਗੁਰੂ ਪਰਮੇਸ਼ਰ ਦਾ ਗਿਆਨ ਪ੍ਰਾਪਤ ਹੁੰਦਾ ਹੈ। ਸੋ ਭਗਤ ਕਬੀਰ ਜੀ ਨੇ ਮਹਾਨ ਬਖਸ਼ਿਸ਼ ਕੀਤੀ, ਪਾਵਨ ਪਵਿੱਤਰ ਉਪਦੇਸ਼ ਦਿੱਤੇ ਹਨ, ਆਪਾਂ ਇਹਨਾਂ ਨੂੰ ਸੁਣਿਆ ਤੇ ਸੁਣ ਕੇ ਆਪਣੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਕਹਿ ਕਬੀਰ ਮਨ ਮਾਨਿਆ, ਮਨ ਮਾਨਿਆ ਤੋ ਹਰ ਜਾਣਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।